ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਗ ਬਿਲਾਵਲ ਮਹੱਲਾ ਪੰਜਵਾਂ, ਚਾਉ ਪਦੇ ਦੋ ਪਦੇ ਘਰ ਸਤਵਾ, ਇੱਕ ਓਅੰਕਾਰ ਸਤਗੁਰ ਪ੍ਰਸਾਦ, ਸਤਗੁਰ ਸ਼ਬਦ ਉਜਾਰੋ ਦੀਪਾ, ਬਿਨ ਸਿਉ ਅੰਧਕਾਰ ਤੇਹ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ, ਸਤਗੁਰ ਸ਼ਬਦ ਉਜਾਰੋ ਦੀਪਾ, ਬਿਨ ਸਿਉ ਅੰਧਕਾਰ ਤੇਹ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ, ਰਹਾਓ ਬਿਸਮਨ ਬਿਸਮ ਪਾਏ ਜਾਓ ਪਿਖਿਓ, ਕਹਿਣ ਨਾ ਜਾਏ ਵਡਿਆਈ, ਮਗਨ ਪਾਏ ਊਹਾ ਸੰਗ ਮਾਤੇ, ਪੋਤ ਪੋਤ ਲਪਟਾਈ, ਆਲ ਜਾਲ ਨਹੀਂ ਕਛੂ ਜੰਜਾਰਾ, ਅਹੰ ਬੁੱਧ ਨਹੀਂ ਭੂਰਾ, ਊਚ ਨੇ ਊਚਾ ਬੀਚ ਨਾ ਖੀਚਾ, ਹਉ ਤੇਰਾ ਤੂੰ ਮੋਰਾ, ਏਕੰਕਾਰ ਏਕ ਪਾਸਾਰਾ, ਏਕ ਅਪਰ ਅਪਾਰਾ, ਏਕ ਬਸਥੀਰਨ ਏਕ ਸੰਪੂਰਨ, ਏਕ ਪ੍ਰਾਣ ਅਧਾਰਾ, ਨਿਰਮਲ ਨਿਰਮਲ ਸੂਚਾ ਸੂਚੋ, ਸੂਚਾ ਸੂਚੋ ਸੂਚਾ, ਅੰਤ ਨਯੰਤਾ ਸਦਾ ਬੇਅੰਤਾ, ਕਹੁ ਨਾਨਕ ਊਚੋ ਊਚਾ, ਨਿਰਮਲ ਨਿਰਮਲ ਸੂਚਾ ਸੂਚੋ, ਸੂਚਾ ਸੂਚੋ ਸੂਚਾ, ਅੰਤ ਨਯੰਤਾ ਸਦਾ ਬੇਅੰਤਾ, ਕਾਹੁ ਨਾਨਕ ਊਚੋ ਊਚਾ।
ਵਾਲੀਏ ਕੁਲ ਆਲਮ, ਮੁਜਸਮਾ ਯਾ ਬੇਹਯਾਤ ਦੀਨ ਦੁਨੀ ਦੇ ਪਾਤਸ਼ਾਹ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਮੁਕੱਦਸ ਹਜ਼ੂਰੀ ਅੰਦਰ ਨਿਮਾਣਿਆਂ ਨੂੰ ਮਾਣ, ਨਿਕਰਿਆਂ ਨੂੰ ਕਰ, ਨਿਓਟਿਆਂ ਨੂੰ ਓਟ ਦੇਣ ਵਾਲੇ ਸਮੁੱਚੀ ਮਨੁੱਖਤਾ ਦੇ ਨਹੀਂ ਬ੍ਰਹਿਮੰਡਾਂ ਨੂੰ ਆਸਰਾ ਤੇ ਬ੍ਰਹਿਮੰਡਾਂ ਨੂੰ ਚਰਣਾ ਵਿੱਚ ਥਾਂ ਦੇਣ ਵਾਲੇ ਓਟ ਬ੍ਰਹਿਮੰਡ ਕੇ ਮਾਲਕ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਤਿੰਨਾਂ ਦੇ ਮੁਕੱਦਸ ਸਥਾਨ ਤੇ ਨਤਮਸਤਕ ਹੋ ਅਤੇ ਸਤਿਗੁਰੂ ਜੀ ਦੇ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤੇ ਪਾਵਨ ਸ੍ਰੀ ਮੁਖ ਵਾਕ ਅੰਮ੍ਰਿਤ ਬਚਨਾਂ ਦੀ ਵਿਚਾਰ ਨਾਲ ਜੁੜ ਰਹੇ ਦੇਸ਼ਾਂ ਵਿਦੇਸ਼ਾਂ ਅੰਦਰ ਘਰਾਂ ਅੰਦਰ ਬੈਠ ਕੇ ਬਿਜਲਈ ਮੀਡੀਏ ਰਾਹੀਂ ਗੁਰੂ ਸ਼ਬਦ ਨਾਲ ਜੁੜਨ ਦਾ ਪ੍ਰਯਾਸ ਯਤਨ ਕਰ ਰਹੇ ਗੁਰੂ ਪਿਆਰ ਵਾਲਿਓ, ਆਓ ਸਤਿਗੁਰੂ ਜੀ ਦੇ ਚਰਨਾਂ ਅੰਦਰ ਬੇਨਤੀ ਕਰੀਏ। ਸਤਿਗੁਰੂ ਜੀ, ਤੁਹਾਡੇ ਅੰਮ੍ਰਿਤ ਬਚਨਾਂ ਦੀ ਵਿਚਾਰ ਇੱਕ ਮਨੁੱਖ ਸਰੀਰ ਕਰ ਸਕੇ, ਇਹ ਗੱਲ ਬੜੀ ਔਖੀ ਹੈ, ਪਰ ਆਪਣੇ ਹੀ ਅੰਮ੍ਰਿਤ ਬਚਨਾਂ ਮੁਤਾਬਕ ਤੁਸੀਂ ਬਖਸ਼ਿਸ਼ ਕਰਦੇ ਹੋ ਕਿ ਜੈਸੀ ਜੈਸੀ ਬੁੱਧ ਪ੍ਰਕਾਸ਼ ਸਤਿਗੁਰੂ ਕਰਦੇ ਨੇ, ਮਿਹਰਮਤ ਕਰਦੇ ਨੇ, ਉਹਦੇ ਮੁਤਾਬਕ ਆਪਾਂ ਸਤਿਗੁਰੂ ਦੇ ਪਾਵਨ ਸ਼ਬਦ ਦੁਆਰਾ ਸਾਹਿਬਾਂ ਦੇ ਮੁਕੱਦਸ ਚਰਨ ਪਰਸਨ ਦਾ ਯਤਨ ਕਰੀਏ, ਸਾਹਿਬ ਦੇ ਚਰਨਾਂ ਚ ਬੇਨਤੀ ਕਰੀਏ, ਸਤਿਗੁਰੂ ਜੀ ਆਪ ਮਿਹਰਮਤ ਬਖਸ਼ਿਸ਼ ਕਰਕੇ ਸੇਵਾ ਲੈਣ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨਾਂ ਦੇ ਵਿਚਾਰ ਨਾਲ ਜੁੜੀਏ, ਪਾਵਨ ਸ੍ਰੀ ਮੁੱਖ ਵਾਕ ਜੀ ਦੇ ਵਿਚਾਰ ਦੀ ਰਮਤਾ ਤੋਂ ਪਹਿਲਾਂ ਕਿਰਪਾਲਤਾ ਕਰੋ, ਅਦਬ ਪਿਆਰ ਸ਼ਰਧਾ ਤੇ ਸਤਿਕਾਰ ਦੇ ਘਰ ਵਿਚ ਆਓ, ਰਸਨਾ ਕਰੋ ਪਵਿੱਤਰ, ਆਖੋ ਜੀ ਪਿਆਰ ਸਹਿਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਗ ਬਿਲਾਵਲ ਮਹੱਲਾ ਪੰਜਵਾਂ, ਚਾਉ ਪਦੇ ਦੋ ਪਦੇ ਘਰ ਸਤਵਾ।
ਅੱਜ ਦਾ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਧੰਨ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਬਿਲਾਵਲ ਰਾਗ ਅੰਦਰ ਧੰਨ ਗੁਰੂ ਸੱਚੇ ਪਾਤਸ਼ਾਹ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੈ। ਬਿਲਾਵਲ ਰਾਗ ਗੁਰੂ ਗ੍ਰੰਥ ਸਾਹਿਬ ਜੀ ਦਾ 16ਵਾਂ ਰਾਗ ਹੈ ਤੇ ਮੌਜੂਦਾ ਸਰੂਪ ਜਿਸਦੇ ਅਸੀਂ ਦਰਸ਼ਨ ਕਰਨੇ ਆ ਸੰਸਾਰ ਭਰ ਅੰਦਰ, ਇਸ ਪਾਵਨ ਸਰੂਪ ਤੇ 795 ਅੰਗ ਤੋਂ ਲੈ ਕੇ 858 ਅੰਗ ਤੱਕ 64 ਪਾਵਨ ਅੰਗਾਂ ਤੇ ਇਹ ਰਾਗ ਦਰਜ ਹੈ ਤੇ ਬਿਲਾਵਲ ਰਾਗ ਹੈ ਜਿਹੜਾ ਇਹਨੂੰ ਸ਼ੁੱਧ ਰਾਗ ਮੰਨਿਆ ਗਿਆ। ਇੰਨੀ ਕੋ ਬੇਨਤੀ ਕਰਾਂ ਕਿਉਂਕਿ ਜਿੱਥੇ ਅਸੀਂ ਅੱਜ ਗੁਰਬਾਣੀ ਦੇ ਅੰਤਰੀਵ ਭਾਵ ਭਾਵਨਾ ਤੋਂ ਵਿਸ਼ਵਾਸ ਤੋਂ ਟੁੱਟਦੇ ਜਾ ਰਹੇ ਨਾ, ਉੱਥੇ ਸਾਡੀ ਇਹ ਵੀ ਤ੍ਰਾਸਦੀ ਬਣਦੀ ਜਾ ਰਹੀ ਹੈ। ਕੁਝ ਗੁਰਮੁਖਾਂ ਵੱਲੋਂ ਪ੍ਰਯਾਸ ਕਰਕੇ ਗੁਰੂ ਰਹਿਮਤ ਕਰਦੇ ਨੇ ਇਸ ਪ੍ਰਣਾਲੀ ਨੂੰ ਸਾਂਭਿਆ ਜਾ ਰਿਹਾ ਤੇ ਜਿਹੜਾ ਵੀ ਜੀਵ ਜਿੱਥੇ ਵੀ ਇਹ ਯਤਨ ਕਰ ਰਿਹਾ ਸੱਚੇ ਪਾਤਸ਼ਾਹ ਮਿਹਰਮਤ ਕਰਕੇ ਆਪ ਬਲਬੁੱਧ ਬਖਸ਼ਿਸ਼ ਕਰਕੇ ਹੋਰ ਪੰਥ ਅੰਦਰ ਇਹਨੂੰ ਪ੍ਰਚੰਡ ਕਰਨ, ਅਸੀਂ ਸਾਡੀ ਜਿਹੜੀ ਪ੍ਰਣਾਲੀ ਹੈ ਰਾਗਾਂ ਦੀ ਕਲਾਸੀਕਲ ਸੰਗੀਤ ਗੁਰਮਤ ਸੰਗੀਤ ਦੀ ਉਹਨੂੰ ਸਾਂਭ ਸਕੀਏ। ਜਦੋਂ ਅਸੀਂ ਇਸ ਰਾਗ ਨੂੰ ਵੇਣੇ ਤੇ ਜਦੋਂ ਆਪਾਂ ਵੇਖਾਂਗੇ ਇੱਕ ਸ਼ੁੱਧ ਰਾਗ ਹੁੰਦਾ ਜਿਹੜਾ ਜਿਹਦੇ ਤੇ ਕਿਸੇ ਹੋਰ ਰਾਗ ਦਾ ਛਾਇਆ ਨਹੀਂ ਹੁੰਦਾ, ਭਾਵ ਉਹ ਇਕੱਲਾ ਹੈ, ਉਹਦੇ ਚ ਦੂਜਾ ਕੋਈ ਰਾਗ ਹੈ ਜਿਹੜਾ ਉਹਨੂੰ ਆਪਾਂ ਕਹੀਏ ਉਹ ਮਿਕਸੇਬਲ ਨਹੀਂ ਹੈ। ਸ਼ੁੱਧ ਰਾਗ ਦੂਜਾ ਰਾਗ ਹੁੰਦਾ ਛਾਇਆ ਲਾਗ ਰਾਗ, ਜਿਹਦੇ ਅੰਦਰ ਕੋਈ ਦੂਜਾ ਰਾਗ ਹੁੰਦਾ, ਜਿਵੇਂ ਬਸੰਤ ਚ ਹੰਡੋਲ ਆ ਗਿਆ, ਗੌੜੀ ਹੋ ਗਈ, ਦੀਪਕੀ, ਪੂਰਬੀ, ਇਸ ਤਰੀਕੇ ਨਾਲ ਗੌੜੀ ਗੁਆਰੀ, ਇਹਨੂੰ ਛਾਇਆ ਲਾਗ ਰਾਗ ਕਹਿੰਦੇ ਨੇ। ਇੱਕ ਸੰਕੀਰਨ ਰਾਗ ਹੁੰਦਾ ਜਿਹਦੇ ਚ ਦੋ ਤੋਂ ਵੱਧ ਰਾਗਾਂ ਦਾ ਮਿਸ਼ਰਨ ਹੋਵੇ, ਗੌੜੀ ਪੂਰਬੀ ਦੀਪਕੀ, ਇੱਕੋ ਰਾਗ ਹੈ ਜਿਹੜਾ ਸੰਕੀਰਨ ਰਾਗ ਜਿਹੜਾ ਦੋ ਤੋਂ ਵੱਧ ਦਰਜ ਹੈ। ਫਿਰ ਅੱਗੇ ਜਿਹੜੇ ਗੁਰਮੁਖ ਜਾਣਦੇ ਨੇ ਦੇਸੀ ਰਾਗ ਹੁੰਦਾ, ਮੌਸਮੀ ਰਾਗ ਹੁੰਦਾ ਜਿਵੇਂ ਬਸੰਤ ਵੀ ਹੈ, ਇੱਦਾਂ ਜਿਹੜਾ ਇਹ ਪਾਵਨ ਰਾਗ ਬਿਲਾਵਲ ਰਾਗ ਹੈ ਇਹਦੇ ਚ ਦੋ ਕਿਸਮਾਂ ਤੁਹਾਨੂੰ ਜ਼ਰੂਰ ਮਿਲਣਗੀਆਂ। ਹਾਏ ਸ਼ੁੱਧ ਰਾਗ ਜੋ ਤੁਸੀਂ ਪੜੋਗੇ ਦੱਖਣੀ ਤੇ ਮੰਗਲ ਅੱਗੇ ਚੱਲ ਕੇ ਨਾ ਜਦੋਂ ਇਸ ਪਾਵਨ ਬਾਣੀ ਨੂੰ ਪੜੋਗੇ। ਇਸ ਲਈ ਸਿੱਖੋ ਬੇਨਤੀ ਹੈ ਕੇਵਲ ਸ਼ਬਦਾਂ ਦੀ ਗੱਲ ਨਹੀਂ, ਕੇਵਲ ਰੂਹਾਨੀਅਤ ਦੀ ਵੀ ਗੱਲ ਨਹੀਂ, ਰੂਹਾਨੀਅਤ ਦੇ ਨਾਲ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਦੀ ਰੱਬੀ ਬਾਣੀ ਰਾਗ ਪ੍ਰੇਮ ਖਿੱਚ ਦਾ ਵੀ ਇੰਨਾ ਪ੍ਰਤੀਕ ਹੈ। ਜਦੋਂ ਅਸੀਂ ਸ਼ਬਦਾਂ ਨੂੰ ਰਾਗ ਵਿੱਚ ਅੰਦਰੋਂ ਭਿੱਜ ਕੇ ਗਾਵਾਂਗੇ ਗੁਰਮਤਿ ਸੰਗੀਤ ਦੀ ਪ੍ਰਣਾਲੀ ਰਾਹੀਂ, ਤੇ ਫਿਰ ਸਾਡੇ ਅੰਦਰ ਮਨਾਂ ਦੇ ਅੰਦਰ ਗੁਰੂ ਲਈ ਪ੍ਰਭੂ ਲਈ ਇੱਕ ਖਿੱਚ ਤੇ ਪਿਆਰ ਪੈਦਾ ਹੋਏਗਾ। ਰਾਗ ਬਿਲਾਵਲ ਬਿਲਾਵਲ ਰਾਗ ਅੰਦਰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਕਿਰਪਾ ਕਰਦੇ ਹਨ। ਚੌ ਪਦੇ ਰਾਗ ਬਿਲਾਵਲ ਮਹੱਲਾ ਪੰਜਵਾਂ, ਸਰਲੇਖ ਵੇਖੋ ਤੁਸੀਂ, ਚੌ ਪਦੇ ਦੋ ਪਦੇ। ਹੁਣ ਇੱਥੋਂ ਗੱਲ ਕਲੀਅਰ ਹੋ ਜਾਂਦੀ ਹੈ ਵੀ ਇਹ ਸ਼ਬਦ ਆ ਜਿਹੜਾ ਚਾਰ ਪਦਿਆਂ ਦਾ, ਇਹਦੇ ਅੰਦਰ ਚਾਰ ਬੰਦ ਨੇ, ਤੇ ਪਰ ਸੱਚੇ ਪਾਤਸ਼ਾਹ ਤੁਸੀਂ ਨਾਲ ਸਰਲੇਖ ਦਿੱਤਾ ਦੋ ਪਦੇ, ਇਹਦਾ ਮਤਲਬ ਹੈ ਸਿੱਖੋ। ਕਈ ਵਾਰੀ ਦਾਸ ਨੇ ਬੇਨਤੀ ਕੀਤੀ ਤੁਹਾਡੇ ਚਰਨਾਂ ਚ, ਫਿਰ ਸੁਣਿਓ ਇੱਕ ਮਿੰਟ, ਜਦੋਂ ਤੁਸੀਂ ਅੱਜ ਤੋਂ 50 ਸਾਲ ਪਿੱਛੇ ਜਾਓਗੇ ਨਾ ਕਿਸੇ ਵੱਡੇ ਬਜ਼ੁਰਗ ਨੂੰ ਪੁੱਛਿਓ, ਉਦੋਂ ਜਦੋਂ ਲੋਕ ਬੈਂਕਾਂ ਚ ਜਾਂਦੇ ਸੀ ਨਾ ਨੁਕਤਾ ਵੇਖਿਓ ਗੁਰਮਤ ਦਾ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਦੂਰ ਦ੍ਰਿਸ਼ਟੀ ਜਿਹਨੂੰ ਅੱਜ ਦੁਨੀਆਂ ਸਮਾਜਿਕ ਜ਼ਿੰਦਗੀ ਚ ਅਪਣਾਉਂਦੀ ਹੈ ਨਾ, ਜਿਹਨੂੰ ਅੱਜ ਕਿਹਾ ਜਾ ਰਿਹਾ ਉਧਰ ਵੀ ਆਵਾਂਗੇ ਸੋਸ਼ਲ ਲਾਈਫ ਜਾਂ ਸ਼ਿਸ਼ਟਾਚਾਰ, ਉਹ ਗੁਰਮਤਿ ਉਹਦੇ ਵਿੱਚ ਬਹੁਤ ਹੀ ਪਹਿਲਾਂ ਅੱਗੇ ਹੈ, ਐਡਵਾਂਸ ਹੈ। ਬੈਂਕਾਂ 'ਚ ਲੋਕ ਜਾਂਦੇ ਸੀ ਅਤੇ ਉਹਦੇ ਵਿੱਚ ਕੇਵਲ ਤੁਸੀਂ ਬੈਂਕ 'ਚੋਂ ਮੰਨ ਲਓ 5000 ਰੁਪਇਆ ਲੈਣਾ ਤਾਂ ਉਹਦੇ 'ਚ ਪਾਇਆ ਜਾਂਦਾ ਸੀ 5000, ਪਾਂਜਾ ਪਾ ਕੇ ਗਣਿਤ ਦਾ ਅਤੇ 3 ਸਿਫਰਾਂ ਲਾਤੀਆਂ ਨਾਲ, ਅਤੇ ਲੋਕ ਇੰਨੇ ਪੜ੍ਹੇ ਨਹੀਂ ਸੀ। ਇੱਦਾਂ ਵੀ ਕਿਸੇ ਨਾਲ ਹੁੰਦਾ ਹੋਏਗਾ ਵੀ ਉਹਦੇ ਨਾਲ 1 ਸਿਫਰ ਹੋਰ ਲਾ ਦਿੱਤੀ, ਲਿਆ ਉਹਨੇ 5 ਅਤੇ 50 ਬਣਾਤਾ ਹੋਏਗਾ। ਉਹ ਤੋਂ ਬਾਅਦ ਫਿਰ ਬੈਂਕਿੰਗ ਸਿਸਟਮ ਨੇ ਇੱਕ ਕਾਰਡ ਕੱਢੀ, ਕਿਹੜੀ ਕਾਰਡ ਵੀ ਇਹਨੂੰ 2 ਤਰੀਕੇ ਨਾਲ ਲਿਖਿਆ ਜਾਏ, ਇਹਨੂੰ ਗਣਿਤ ਵਿੱਚ ਵੀ ਲਿਖਿਆ ਜਾਏ, 5000 ਨੂੰ ਫਿਰ ਸ਼ਬਦਾਂ 'ਚ ਵੀ ਲਿਖਿਆ ਜਾਏ। 5000 ਪੰਜਾਬੀ 'ਚ ਲਿਖੋ, ਇੰਗਲਿਸ਼ 'ਚ ਲਿਖੋ, ਹਿੰਦੀ 'ਚ ਲਿਖੋ, ਸ਼ਬਦਾਂ 'ਚ ਵੀ ਲਿਖੋ ਅਤੇ ਅੰਕਾਂ 'ਚ ਵੀ ਲਿਖੋ। ਅਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਅੱਜ ਦਾ ਸਿਰਲੇਖ ਦੱਸਦਾ ਕਿ ਆਹ ਜਿਹੜਾ ਅਸੀਂ ਮੁੱਖ ਵਾਕ ਨਾਲ ਜੁੜਨਾ, ਇਹ 4 ਪਦੇ ਹੈ, ਇਹ ਤੋਂ ਅਗਲਾ ਸ਼ਬਦ ਵੀ 4 ਪਦਿਆਂ ਦਾ, ਉਹ ਤੋਂ ਬਾਅਦ ਫਿਰ 2 ਪਦਿਆਂ ਦੇ ਸ਼ਬਦ ਸ਼ੁਰੂ ਹੋਣੇ ਨੇ। ਇਸ ਲਈ ਸਿਰਲੇਖ ਨੇ ਵੀ ਕਲੀਅਰ ਕਰ ਦਿੱਤਾ ਅਤੇ ਅੱਗੇ ਚੱਲ ਕੇ ਜਿਹੜੀ ਅੰਕ ਦੀ ਗਣਿਤ ਦੀ ਗਿਣਤੀ ਆਏਗੀ ਉੱਥੋਂ ਵੀ ਪਤਾ ਲੱਗ ਜਾਏਗਾ ਵੀ ਜਿਹੜੇ 4 ਪਦੇ 2 ਸ਼ਬਦ ਹੋ ਗਏ, ਜਿਹੜਾ 3ਜਾ ਸ਼ਬਦ ਆਏਗਾ ਇਹ ਸਿਰਲੇਖ ਥੱਲੇ ਸਾਧ ਸੰਗਤ ਜੀ, ਉਹ 2 ਬੰਦਾਂ ਵਾਲਾ 2 ਪਦਿਆਂ ਵਾਲਾ ਹੋਏਗਾ। 4 ਪਦੇ 2 ਪਦੇ ਘਰ 7ਵਾਂ ਸ਼ਬਦ, ਚਾਹੇ 4 ਪਦਿਆਂ ਦਾ ਆਏ ਚਾਹੇ 2 ਪਦਿਆਂ ਦਾ ਆਏ, ਇਹਨੂੰ 7ਵੇਂ ਘਰ 7ਵੇਂ ਘਰ ਅੰਦਰ ਸਾਹਿਬ ਨੇ ਗਾਉਣ ਦਾ ਆਦੇਸ਼ ਤੇ ਉਪਦੇਸ਼ ਦਿੱਤਾ ਹੈ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਮਾਲਕ ਪਰਮਾਤਮਾ, ਇੱਕ ਓਅੰਕਾਰ। ਹੁਣ ਜਦੋਂ ਤਾਂ ਅਸੀਂ ਵੇਖਾਂਗੇ ਸਾਡੇ ਪ੍ਰਾਤਨ ਮਹਾਤਮਾ ਵਿਦਵਾਨਾਂ ਦੇ ਪੜ੍ਹਾਏ ਬੋਲ, ਧਿਆਨ ਨਾਲ ਸੁਣਿਓ, ਵੇਖੋ ਜਿੱਥੇ ਜਿਹੜਾ ਗੁਣ ਹੈ ਉਹਨੂੰ ਕਬੂਲੀਏ ਅਸੀਂ। ਜਦੋਂ ਅਸੀਂ ਵੇਖਾਂਗੇ ਨਾ ਕੋਈ ਪੁਰਾਣੇ ਵਿਦਿਆਲਿਆਂ 'ਚ ਵਿਦਿਆ ਘਰਾਂ 'ਚ ਮਹਾਤਮਾ ਚੰਗਿਆਂ ਕੋਲੋਂ ਪੜ੍ਹੇ ਬਾਣੀ ਪੜ੍ਹਨ ਵਾਲੇ ਸਿੱਖ, ਤੇ ਤੁਹਾਨੂੰ ਉਚਾਰਨ ਹੈ ਜਿਹੜਾ ਨਾ, ਜਾਂ ਉਹਨਾਂ ਨੇ ਰੱਬੀ ਬਾਣੀ ਜਿਹੜੀ ਸਤਿਗੁਰੂ ਦੀ ਉਹਨੂੰ ਜਦੋਂ ਪੜ੍ਹਨਗੇ ਉਹ ਪ੍ਰਭਾਵਸ਼ਾਲੀ ਹੋਏਗੀ। ਹੁਣ ਇਹ ਹੈ ਇੱਕ ਓਅੰਕਾਰ, ਧਿਆਨ ਨਾਲ ਸੁਣਿਓ। ਤੇ ਪਰ ਕਈ ਵਾਰੀ ਅਸੀਂ ਬੇਨਤੀ ਹੈ ਤੁਹਾਨੂੰ, ਇਹਨੂੰ ਬਹੁਤ ਸੱਜਣ ਇੱਕੋ ਵੀ ਪੜ੍ਹਦੇ ਇੱਕ ਓਅੰਕਾਰ, ਤੇ ਕਈ ਏਕ ਮਕਾਰ ਵੀ ਪੜ੍ਹਦੇ ਨੇ, ਤੇ ਉਹ ਹਵਾਲਾ ਦਿੰਦੇ ਭਾਈ ਗੁਰਦਾਸ ਸਾਹਿਬ ਦਾ, ਸਬਜੈਕਟ ਨਹੀਂ ਮੇਰਾ ਭਾਵੇਂ, ਪਰ ਮੈਂ ਇੰਨੀ ਬੇਨਤੀ ਜ਼ਰੂਰ ਕਰਨਾ ਜਿਹੜੀ ਪਾਵਨ ਵਿਚਾਰ ਨਾਲ ਅਸੀਂ ਜੁੜ ਰਹੇ, ਇੱਕ ਓਅੰਕਾਰ। ਇੱਥੇ ਇੱਕੋ ਨੁਕਤਾ ਸਮਝਿਓ ਸੰਗਤ ਜੀ, ਜਿਹੜਾ ਇੱਕ ਹੈ ਇਹ ਗਣਿਤ ਹੈ, ਇਹ ਮੈਥੇਮੈਟੀਕਲੀ ਹੈ, ਇਹ ਹਿੰਦਸਾ ਹੈ। ਇੱਕ ਇੱਕ ਕਹਿ ਲਓ, ਵਨ ਕਹਿ ਲਓ, ਏਕ ਕਹਿ ਲਓ, ਅਲਫ ਕਹਿ ਲਓ, ਕੋਈ ਸ਼ਬਦ ਵਰਤ ਲਓ, ਇੱਕ ਓਅੰਕਾਰ ਅੱਖਰ ਨੇ, ਸਮਝ ਰਹੇ ਹੋਗੇ ਤੁਸੀਂ। ਇੱਕ ਹਿੰਦਸਾ ਗਣਿਤ ਦਾ ਓਅੰਕਾਰ ਅੱਖਰ ਹੈ, ਜਿਵੇਂ ਆਪਾਂ ਅੰਕ ਤੇ ਸ਼ਬਦਾਂ ਦੀ ਪਹਿਲਾਂ ਗੱਲ ਕੀਤੀ। ਇਸ ਲਈ ਕਦੇ ਵੀ ਇਹਨਾਂ ਨੂੰ ਅਸੀਂ ਇੱਕੋ ਜਿਹੜਾ ਊੜੇ ਦਾ ਓਅੰਕਾਰ ਦਾ ਇੱਕ ਤੇ ਹੋੜਾ ਨਾ ਲਿਆਈਏ। ਇਹ ਬੇਨਤੀ ਉਹਨਾਂ ਲਈ, ਇਹ ਸੰਗਤ ਲਈ ਜਿਹੜੇ ਤੁਸੀਂ ਘਰਾਂ ਦੇਸ਼ਾਂ ਵਿਦੇਸ਼ਾਂ ਸੁਣਦੇ ਹੋ, ਤੇ ਅਕਸਰ ਅਸੀਂ ਸੰਥਿਆ ਤੋਂ ਬਿਨਾਂ ਪਾਠ ਕਰਨੇ ਆ, ਤੇ ਵੇਖੋ ਇੱਕ ਓਅੰਕਾਰ ਦਾ ਉਚਾਰਨ ਹੀ ਸਾਡਾ ਕਿੱਧਰ ਚਲਾ ਗਿਆ, ਆਪਣੀ ਆਪਣੀ ਮਰਜ਼ੀ ਨਾਲ। ਨਹੀਂ, ਜਦੋਂ ਵੀ ਵਿਦਵਾਨ ਸੱਜਣ ਤੁਹਾਨੂੰ ਗੁਰਬਾਣੀ ਦੀ ਕਥਾ ਨਾਲ ਜੋੜਦੇ ਨੇ, ਸੁਣਿਆ ਕਰੋ ਤੇ ਸੁਣੋ ਉਹਨਾਂ ਨੂੰ, ਜਾਂ ਜਿਹੜੇ ਸੰਥਿਆ ਕਰਾਉਂਦੇ ਨੇ, ਬਾਣੀ ਪੜ੍ਹਾਉਣੀ ਸਿਖਾਲਦੇ ਨੇ। ਅੱਜ ਕਿੰਨੇ ਸਾਧਨ ਹੈ, ਧੰਨ ਸਨ ਸਾਡੇ ਬਜ਼ੁਰਗ ਪਿਛਲੇ, ਜਿਨ੍ਹਾਂ ਦੇ ਕੋਲ ਸਾਧ ਸੰਗਤ ਜੀ ਕੋਈ ਪ੍ਰਿੰਟ ਮੀਡੀਆ ਨਹੀਂ ਸੀ, ਕੋਈ ਬਿਜਲਈ ਮੀਡੀਆ ਨਹੀਂ ਸੀ, ਤੇ ਦਾਸ ਬੇਨਤੀ ਕਰਦਾ ਬਿਲਕੁਲ ਅੱਖਰਾਂ ਤੋਂ ਕੋਰੇ ਅਨਪੜ੍ਹ ਬਜ਼ੁਰਗ ਵੀ 25-25 ਬਾਣੀਆਂ ਕੰਠ ਤੇ, ਉਹ ਵੀ ਸ਼ੁੱਧ ਸੁਣ ਸੁਣ ਕੇ। ਜਿਵੇਂ ਸੁਣੋਗੇ ਉਵੇਂ ਉਵੇਂ ਸਰੋਤ ਦੇ ਨਾਲ ਗਹਿਰਾ ਭਾਵ ਵੀ ਅੰਦਰ ਜਾਏਗਾ, ਸੁਧਾਈ ਵੀ ਹੋਏਗੀ। ਇਸ ਲਈ ਇੱਕ ਓਅੰਕਾਰ, ਇਹਦੇ ਵਿੱਚ ਬਿਲਕੁਲ ਰੰਚਕ ਮਾਤਰ ਉਚਾਰਨ ਵਿੱਚ ਰੁਕਣਾ ਨਹੀਂ, ਇੱਕ ਓਅੰਕਾਰ। ਇੱਕ ਮਾਲਕ ਪਰਮਾਤਮਾ ਜਿਹੜਾ ਓਕਾਰ ਆਕਾਰ ਮਕਾਰ, ਜਨਮ ਦੇਣ ਵਾਲਾ, ਜੀਵਨ ਦੇਣ ਵਾਲਾ, ਮੌਤ ਦੇਣ ਵਾਲਾ, ਸਭ ਕੁਝ ਕਰਨ ਵਾਲਾ, ਤੇ ਕਾਰ ਦਾ ਅਰਥ ਹੁੰਦਾ ਸਦੀਵ ਕਾਲ। ਫਿਰ ਸੁਣਿਓ, ਜਿਹੜਾ ਕਾਰ ਸ਼ਬਦ ਹੈ ਸੰਸਕ੍ਰਿਤ ਵਿੱਚ, ਇਹ ਜਿਹਦੇ ਵੀ ਪਛੇਤਰ ਲੱਗ ਜਾਏ ਨਾ, ਨੰਨਾ ਕਾਰ, ਧੁੰਦੂ ਕਾਰ, ਓਅੰਕਾਰ, ਕਾਰ ਜਦੋਂ ਪਛੇਤਰ ਲੱਗ ਜਾਏ ਉਹਦਾ ਮਤਲਬ ਹੁੰਦਾ ਸਦੀਵੀ ਰਹਿਣ ਵਾਲਾ। ਓਅੰਕਾਰ ਉਹ ਮਾਲਕ ਪਰਮਾਤਮਾ ਇੱਕ ਹੈ ਜਿਹਦੀ ਕਾਰ, ਜਿਹਦੀ ਬਣਤਰ, ਜਿਹਦਾ ਸਭ ਕੁਝ ਸਤ ਹੈ, ਸਤਿਗੁਰ ਪ੍ਰਸਾਦ, ਐਸਾ ਪ੍ਰਭੂ, ਐਸਾ ਮਾਲਕ ਸਤਿਗੁਰੂ ਦੀ ਮਿਹਰਮਤ ਨਾਲ ਮਿਲਦਾ ਹੈ ਜੀ।
ਸਤਿਗੁਰ ਸਬਦ ਉਜਾਰੋ ਦੀਪਾ,
ਪਾਵਨ ਮੁੱਖ ਵਾਕ ਦੀਆਂ ਪਹਿਲੀਆਂ ਪੰਗਤੀਆਂ ਰਹਾਉ ਦੀਆਂ ਪੰਗਤੀਆਂ ਨੇ,
ਤੇ ਯਤਨ ਕਰਨਾ ਆਪਾਂ ਸੰਖੇਪ ਸ਼ਬਦਾਂ ਚ ਅਜੋਕੀ ਗੱਲ ਵੀ ਕਰ ਸਕੀਏ। ਸਾਹਿਬ ਗੁਰੂ ਅਰਜਨ ਦੇਵ ਸਾਹਿਬ ਕਿਰਪਾ ਕਰਦੇ ਨੇ, ਕਹਿੰਦੇ ਗੁਰੂ ਦਾ ਸ਼ਬਦ ਮੇਰੇ ਲਈ ਜਗਦਾ ਹੋਇਆ ਦੀਪਕ ਹੈ, ਪ੍ਰਕਾਸ਼ ਦੇਣ ਵਾਲਾ। ਬੜੇ ਧਿਆਨ ਨਾਲ ਸੁਣਿਓ, ਇਹ ਸਾਰੀ ਜਿਹੜੀ ਧਰਤੀ ਹੈ ਨਾ, ਸਾਡਾ ਜਿਹੜਾ ਬ੍ਰਹਿਮੰਡ ਹੈ ਨੌ ਗ੍ਰਹਿਆਂ ਦੇ ਸਮੇਤ, ਧਿਆਨ ਨਾਲ ਸਮਝਿਓ, ਕਿਉਂਕਿ ਅਜੋਕੇ ਸਮੇਂ ਚ ਅਜੋਕੀ ਗੱਲ ਮੈਨੂੰ ਬੇਨਤੀ ਤੁਹਾਡੇ ਚਰਨਾਂ ਚ ਰੱਖਣੀ ਪਏਗੀ। ਇਹ ਕਾਹਦੇ ਨਾਲ ਚੱਲਦਾ ਹੈ? ਸੂਰਜ ਨਾਲ। ਤੇ ਸੂਰਜ ਦੋ ਕੰਮ ਕਰਦਾ ਹੈ, ਇੱਕ ਗਰਮੀ ਦਿੰਦਾ, ਇੱਕ ਰੋਸ਼ਨੀ ਦਿੰਦਾ। ਜੇ ਤੁਸੀਂ ਰੋਸ਼ਨੀ ਵੇਖੋਗੇ, ਰੋਸ਼ਨੀ ਤੇ ਚੰਦਰਮਾ ਵੀ ਦਿੰਦਾ, ਉਹ ਮਿਠਾਸ ਭਰਦਾ ਹੈ ਬਨਸਪਤੀ ਵਿੱਚ। ਸੂਰਜ ਪ੍ਰੋਡਕਟ ਕਰਦਾ ਹੈ ਬਨਸਪਤੀ ਨੂੰ ਸਭ ਕੁਝ, ਗਰਮੀ ਵੀ ਦਿੰਦਾ, ਰੋਸ਼ਨੀ ਵੀ ਦਿੰਦਾ। ਤੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਾ, ਜਦੋਂ ਵੀ ਆਪਾਂ ਬਾਣੀ ਨੂੰ ਪੜਾਂਗੇ, ਗੁਰਬਾਣੀ ਨੂੰ ਕੀ ਕਿਹਾ? ਗੁਰਬਾਣੀ ਇਸ ਜੱਗ ਮਹਿ ਚਾਨਣ ਕਰਮ ਵਸੈ ਮਨਾਏ। ਗੁਰਬਾਣੀ ਤੈਨੂੰ ਨਿੱਘ ਵੀ ਦੇਗੀ, ਤਾਕਤ ਵੀ ਦੇਗੀ, ਤੇ ਗੁਰਬਾਣੀ ਤੈਨੂੰ ਰੋਸ਼ਨੀ ਵੀ ਦੇਗੀ। ਇੱਕ ਉਦਾਹਰਣ, ਗੱਡੀ ਆਪਾਂ ਚਲਾਉਂਦੇ ਹਾਂ, ਧਿਆਨ ਨਾਲ ਸੁਣਿਓ, ਤੇ ਜਿਹੜਾ ਵੀ ਸਿਆਣਾ ਡਰਾਈਵਰ ਹੋਵੇ, ਸੱਜਣ ਹੋਵੇ ਗੱਡੀ ਚਲਾਉਣ ਵਾਲਾ, ਜੇ ਗੱਡੀ ਦੀਆਂ ਹੈੱਡਲਾਈਟਾਂ ਬੰਦ ਹੋ ਜਾਣ, ਹਨੇਰੇ ਚ ਚਲਾਏਗਾ ਨਹੀਂ, ਸਾਈਡ ਤੇ ਲਾ ਦੇਗਾ। ਤੇ ਹੁਣ ਜੇ ਬੰਦਾ ਕਹੇ ਵੀ ਤੂੰ ਗੱਡੀ ਚਲਾ, ਲਾਈਟਾਂ ਨਾਲ ਗੱਡੀ ਨੇ ਥੋੜੀ ਚੱਲਣਾ, ਤੁਰਨਾ, ਟਾਇਰਾਂ ਨੇ, ਇੰਜਨ ਨੇ ਚਲਾਉਣਾ, ਤੂੰ ਸਟੇਰਿੰਗ ਨੂੰ ਕਵਰ ਕਰਨਾ, ਹੈਂਡਲ ਕਰਨਾ, ਲਾਈਟਾਂ ਨਾਲ ਗੱਡੀ ਦੇ ਚੱਲਣ ਦਾ ਕੀ ਸੰਬੰਧ ਹੋਇਆ, ਰੋਕ ਕਿਉਂ ਦਿੱਤੀ? ਉਹ ਕਹੇਗਾ ਗੱਡੀ ਚੱਲ ਜਾਏਗੀ, ਪਰ ਹਨੇਰੇ ਚ ਗੱਡੀ ਚੱਲੇਗੀ ਤੇ ਖਤਰਾ ਹੈ। ਸਾਡੀ ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟ ਕੇ ਅਸੀਂ ਕਹਿੰਦੇ ਚੱਲਦੀ ਹੈ। ਅੱਜ ਲੋਕ ਤਰਕਾਂ ਕਰਦੇ ਨੇ, ਚੱਲਦੀ ਜ਼ਰੂਰ ਹੈ, ਪਰ ਐਕਸੀਡੈਂਟ ਬੜੇ ਕਰਦੀ ਹੈ, ਦੁਖਦਾਈ ਬਹੁਤ ਹੁੰਦੀ ਹੈ। ਜਦੋਂ ਅਸੀਂ ਗੁਰੂ ਸ਼ਬਦ ਨਾਲ ਜੁੜਾਂਗੇ ਨਾ, ਗੁਰਬਾਣੀ ਇਸ ਜੱਗ ਮਹਿ ਚਾਨਣ, ਸਤਿਗੁਰ ਸ਼ਬਦ ਉਜਾਰੋ ਦੀਪਾ, ਤੇ ਫਿਰ ਕੀ ਹੋਏਗਾ? ਤੇ ਦੂਜਾ ਨਿਯਮ ਹੁੰਦਾ ਲਾਈਟਾਂ ਦਾ, ਤੁਹਾਡੇ ਕੋਲ ਟਾਰਚ ਹੋਵੇ, ਜਿਹੜੇ ਖੇਤ ਆਪਾਂ ਖੇਤੀ ਕਰਨੇ, ਕੋਈ ਪਾਣੀ ਧਾਰਨੀ ਜਾਂ ਕੰਮ ਲਈ ਜਾਂਦੇ, ਚਲੋ ਸਮੇਂ ਬਦਲ ਗਏ, ਲਾਲਟੈਨ ਤੋਂ ਬੈਟਰੀਆਂ ਆ ਗਈਆਂ, ਫੋਨ ਆ ਗਏ, ਹੋਰ ਸਾਧਨ ਆ ਗਏ, ਪਰ ਇੱਕ ਬੰਦਾ ਤੁਰਿਆ ਜਾ ਰਿਹਾ ਹੋਵੇ ਤੇ ਉਹਦੇ ਕੋਲ ਟਾਰਚ ਹੋਵੇ, ਲਾਈਟ ਰੋਸ਼ਨੀ, ਤੁਰੇ ਉਹ ਅੱਗੇ ਨੂੰ ਤੇ ਲਾਈਟ ਪਿੱਛੇ ਕਰ ਲਏ, ਤਾਂ ਵੀ ਠੋਕਰਾਂ ਖਾਏਗਾ, ਲਾਈਟ ਹੁੰਦਿਆਂ ਵੀ। ਤੇ ਬਾਬਾ ਕਬੀਰ ਸਾਹਿਬ ਨੂੰ ਕਹਿਣਾ ਪਿਆ, ਕਹਿੰਦੇ ਤੇਰੇ ਕੋਲ ਗੁਰਬਾਣੀ ਹੈ, ਤੇਰੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੇ ਬਖਸ਼ਿਸ਼ ਹੈ, ਪਰ ਇਹ ਨਾ ਹੋਵੇ ਤੂੰ ਬਖਸ਼ਿਸ਼ ਨੂੰ ਪਿੱਛੇ ਰੱਖ ਕੇ ਆਪਣਾ ਗਿਆਨ ਅੱਗੇ ਰੱਖਦਾ ਰਹੇ, ਤੇ ਫਿਰ ਕੀ ਹੋਏਗਾ? ਫਿਰ ਹੱਥ ਵਿੱਚ ਦੀਵਾ ਹੋ ਕੇ ਵੀ ਖੂਹ 'ਚ ਡਿੱਗਣ ਵਾਲੀ ਗੱਲ ਹੋਏ। ਹੁਣ ਹੱਥ 'ਚ ਦੀਵਾ ਹੋਵੇ ਤੇ ਖੂਹ 'ਚ ਬੰਦਾ ਡਿੱਗੇ, ਫਿਰ ਦੋ ਹੀ ਗੱਲਾਂ, ਜਾਂ ਤੇ ਦੀਵਾ ਬੁਝਿਆ ਹੋਇਆ ਤੇ ਜਾਂ ਫਿਰ ਦੀਵੇ ਨੂੰ ਪਿੱਛੇ ਕੀਤਾ ਹੋਇਆ। ਅਸਲ ਵਿੱਚ ਅਸੀਂ ਗੁਰੂ ਨਾਲੋਂ ਜਦੋਂ ਦੂਰ ਹੋ ਜਾਂਦੇ ਹਾਂ, ਸਾਡੇ ਅੰਦਰ ਦਾ ਦੀਵਾ ਬੁਝ ਜਾਂਦਾ ਹੈ। ਅਸ ਅਰਥ ਵੇਖੋ, ਸਾਰੇ ਵਿਦਵਾਨਾਂ ਨੇ ਕੀਤੇ, ਜਦੋਂ ਅਸੀਂ 6 ਦੇ 6 ਮੇਨ ਸਟੀਕ ਪੜਾਂਗੇ, ਵੀ ਸਤਿਗੁਰੂ ਦਾ ਸ਼ਬਦ ਮੇਰੇ ਲਈ ਜਗਦਾ ਉਜਾਰੋ, ਰੋਸ਼ਨੀ ਦੇਣ ਵਾਲਾ ਦੀਵਾ। ਅਸਲ ਵਿੱਚ ਗੁਰ ਕਾ ਸ਼ਬਦ ਉਜਾਰੋ ਹੈ, ਉਜਾਰੋ ਦਾ ਅਰਥ ਹੋ ਗਿਆ ਉਜਵਲ, ਰੋਸ਼ਨੀ ਦੇਣ ਵਾਲਾ। ਦੀਪਾ ਦਾ ਅਰਥ ਵਿਦਵਾਨਾਂ ਨੇ ਦੀਵਾ ਵੀ ਕੀਤਾ, ਵੀ ਜਗਦਾ ਦੀਵਾ, ਪਰ ਜਦੋਂ ਦੀਵੇ ਦੇ ਅਰਥ ਵੇਖੋਗੇ ਨਾ ਕੋਸ਼ਾਂ ਚ, ਤੇ ਦੀਵੇ ਦਾ ਤਾਂ ਅਰਥ ਹੀ ਹੁੰਦਾ ਰੋਸ਼ਨੀ ਦੇਣ ਵਾਲਾ। ਅਸਲ ਵਿੱਚ ਮੇਰੇ ਮਨ ਦਾ ਦੀਵਾ ਬੁਝਿਆ ਹੋਇਆ, ਤੇ ਗੁਰੂ ਦੇ ਸ਼ਬਦ ਨੇ ਇਹਨੂੰ ਉਜਾਰੋ ਕਰ ਦਿੱਤਾ। ਤੇ ਉਜਾਰੋ ਕਰਨ ਕੀ ਹੁੰਦਾ? ਹੁਣ ਹੱਥ 'ਚ ਦੀਵਾ ਹੋਵੇ, ਫਿਰ ਬੇਨਤੀ ਸੁਣਿਓ, ਪਿੱਛੇ ਕਰ ਲਈਏ ਰੋਸ਼ਨੀ ਤੇ ਅੱਗੇ ਨੂੰ ਚੱਲੀਏ। ਬਾਬਾ ਕਬੀਰ ਸਾਹਿਬ ਕਹਿੰਦੇ ਕਾਹੇ ਕੀ ਕੁਸਲਾਤ, ਹੱਥ ਦੀਪ ਕੂਏ ਪਰ। ਦੀਵਾ ਹੱਥ 'ਚ ਡਿੱਗ ਖੂਹ 'ਚ ਰਿਹਾ, ਸਿੱਖਾ ਤੇਰੇ ਕੋਲ ਬਾਣੀ ਹੈ, ਤੇਰੇ ਕੋਲ ਸੱਚੇ ਪਾਤਸ਼ਾਹ ਦੇ ਸਥਾਨ ਹੈਨ, ਅੰਮ੍ਰਿਤ ਸਰੋਵਰ ਹੈਨ। ਇਹ ਕੇਵਲ ਯਾਦ ਰੱਖਿਓ, ਗੁਰੂ ਦੀ ਬਖਸ਼ਿਸ਼ ਕਾਲਾਂ 'ਚ ਨਹੀਂ ਵਰਤਦੀ। ਕਾਲਾਂ ਤੋਂ ਮਤਲਬ ਸਮਝ ਗਏ, ਇਹ ਨਹੀਂ ਹੈ ਵੀ ਇੱਥੇ 18ਵੀਂ ਸਦੀ 'ਚ ਹੀ ਬਖਸ਼ਿਸ਼ ਵਰਤਦੇ ਸੀ ਤੇ ਉਦੋਂ ਹੀ ਸਿੱਖ ਕੇਵਲ 5 ਮੀਲ ਸੇਜ ਤਲੀ ਤੇ ਰੱਖ ਕੇ ਆ ਸਕਦਾ। ਉਹ ਗੁਰੂ ਕੇ ਸਿੱਖ ਜਿਨ੍ਹਾਂ ਨੇ ਸ਼ਬਦ ਕਮਾ ਲਿਆ, ਉਹਨਾਂ ਨੇ ਸੀਸ ਤਲੀ ਤੇ ਰੱਖ ਲਏ, ਤੇ ਜਦੋਂ ਅੱਜ ਵੀ ਸ਼ਬਦ ਨਾਲ ਜੁੜ ਜਾਏਗਾ, ਗੁਰੂ ਦੀਆਂ ਉਹ ਬਖਸ਼ਿਸ਼ ਸਿੱਖਾਂ ਅੱਜ ਵੀ ਸਦੀਵੀ ਵਰਤਦੀਆਂ ਹਨ। ਸਤਿਗੁਰ ਸ਼ਬਦ ਉਜਾਰੋ ਦੀਪਾ, ਤੇ ਜਦੋਂ ਤੇਰੇ ਅੰਦਰ ਗੁਰੂ ਦਾ ਸ਼ਬਦ ਟਿਕਿਆ, ਇਹਨੇ ਫਿਰ ਤੇਰੇ ਅੰਦਰ ਨੂੰ ਪ੍ਰਕਾਸ਼ ਕਰ ਦਿੱਤਾ। ਤੇ ਜਿੰਨਾ ਫਿਰ ਬੇਨਤੀ ਸੁਣਿਓ, ਪ੍ਰਕਾਸ਼ ਹੈ ਨਾ, ਇੱਕ ਨੁਕਤਾ ਹੋਰ ਕਹਾਂਗਾ ਕਿਉਂਕਿ ਸਮਾਂ ਇਤਨਾ ਬਣਨਾ, ਇਹਦੀ ਮੈਂ ਅੱਗੇ ਵੀ ਥੋੜ੍ਹਾ ਤੁਹਾਡੇ ਨਾਲ ਵਿਸ਼ਲੇਸ਼ਣ ਕਰਨਾ ਹੈ। ਤੁਹਾਨੂੰ ਸ਼ਾਇਦ ਜਦੋਂ ਅੱਜ ਧਰਮ ਦਾ ਬੰਦਾ ਕੋਈ ਗੱਲ ਕਹਿੰਦਾ ਨਾ, ਬੇਨਤੀ ਸੁਣਿਓ, ਸਾਨੂੰ ਲੱਗਦਾ ਹੁੰਦਾ ਜੀ ਇਵੇਂ ਗੱਲਾਂ ਕਰ ਰਹੇ, ਜਦੋਂ ਉਹੀ ਗੱਲ ਸਮੇਂ ਨਾਲ ਸੈਂਸ ਕਹਿੰਦੀ ਹੈ ਤੇ ਬੰਦਾ ਬੜੀ ਛੇਤੀ ਮੰਨ ਲੈਂਦਾ। ਕਈ ਵਾਰੀ ਦਾਸ ਬੇਨਤੀ ਕਰਦਾ ਹੈ, ਜਦੋਂ ਅੱਗੇ ਸਾਡੇ ਪੁਰਾਣੇ ਪੁਰਾਤਨ ਗੁਰਮੁਖ ਮਹਾਂਪੁਰਖ ਕੋਈ ਸ਼ਬਦ ਕਹਿੰਦੇ ਸੀ, ਭਾਈ ਗੁਰੂ ਦੀ ਤਾਬਿਆ ਜਾਣਾ ਹੈ, ਤੇ ਹੁੰਝਾਂ ਜ਼ਿੰਦਗੀ 'ਚ ਮੇਰੇ ਨਾਲ ਘਟਨਾਵਾਂ ਵੀ, ਤੁਸੀਂ ਹੱਥ ਧੋਵੋ ਤਰੀਕੇ ਨਾਲ, ਤਾਬਿਆ ਬੈਠੋ, ਹਜ਼ੂਰੀਆ ਵਰਤੋ, ਤੇ ਜਿਹਨੂੰ ਕਹੀਦਾ ਸੀ ਲੋਕ ਕਹਿੰਦੇ ਸੀ ਤੁਸੀਂ ਤਾਂ ਕਰਮ ਕਾਂਡੇ ਹੈ, ਆਏ ਗੁਰੂ ਨੂੰ ਕੀ ਹੋ ਜਾਂਦਾ। ਧਰਮ ਨੇ ਕਿਹਾ, ਯਾਦ ਰੱਖੋ ਕਮਾਈ ਵਾਲਿਆਂ ਨੇ ਕਿਹਾ, ਅਸੀਂ ਨਹੀਂ ਮੰਨਿਆ। ਅਸੀਂ ਕਿਹਾ ਐਂ ਕੀ ਹੁੰਦਾ, ਸਗੋਂ ਜਿਹੜਾ ਆਪਣੇ ਹਜ਼ੂਰੀਏ ਨਾਲ ਕਿਸੇ ਦਰਵਾਜ਼ੇ ਨੂੰ ਕਿਸੇ ਥਾਂ ਨੂੰ ਹੱਥ ਲਾਉਂਦਾ ਸੀ ਨਾ, ਤੇ ਲੋਕ ਕਹਿੰਦੇ ਸੀ ਇਹ ਸ਼ਬਦ ਵਰਤਦੇ ਰਿਹਾ ਜਾਤੀਵਾਦ ਕੇ ਤਾਂ ਫਲਾਨਾ ਹੈ, ਇਹ ਕਰਮ ਕਾਂਡੀ ਹੈ, ਬਲਾਇੰਡ ਟਰੱਸਟ ਹੈ, ਅੰਧ ਵਿਸ਼ਵਾਸੀ ਹੈ। ਤੇ ਅੱਜ ਸਾਇੰਸ ਨੇ ਕਿਹਾ ਤੇ ਅੱਜ ਆਪਦੇ ਜੰਮਿਆਂ ਨੂੰ ਹੱਥ ਲਾਉਣ ਨੂੰ ਤਿਆਰ ਨਹੀਂ ਬੰਦਾ, ਕਹਿੰਦਾ ਦੂਰ ਹੈ ਮੈਥੋਂ, ਹੱਥ ਨਾਲ ਆ ਮੈਨੂੰ। ਇਹਦਾ ਮਤਲਬ ਹੈ ਮਨੁੱਖ, ਤੂੰ ਗੁਰੂ ਦੇ ਸ਼ਬਦ ਦੇ ਭੈ ਚ ਨਹੀਂ ਆਇਆ, ਤੂੰ ਗੁਰੂ ਤੇ ਵਿਸ਼ਵਾਸ ਨਹੀਂ ਕਰਦਾ, ਤੂੰ ਕੇਵਲ ਜ਼ਿੰਦਗੀ ਲੋੜਨ ਲਈ ਅੱਜ ਦੀਆਂ ਗੱਲਾਂ ਤੇ ਵਰਤਣੀਆਂ ਚਾਹੀਦੀਆਂ, ਉਹ ਇੱਕ ਸੋਸ਼ਲ ਲਾਈਫ ਹੈ। ਡਾਕਟਰਾਂ ਨੇ ਕਿਹਾ, ਦੇਸ਼ ਕਹਿ ਰਿਹਾ, ਸਰਕਾਰਾਂ ਕਹਿ ਰਹੀਆਂ, ਜਿਹੜਾ ਆਪਾਂ ਕਹੀਏ ਸੋਸ਼ਲ ਡਿਸਟੈਂਸ ਹੈ, ਆਪਸੀ ਦੂਰੀ ਰੱਖੋ, ਆਪਾਂ ਅੱਗੇ ਜ਼ਿਕਰ ਕਰਨੇ, ਪਰ ਜਿਹੜੀ ਬੇਨਤੀ ਕਰ ਲੱਗਾ ਰੋਸ਼ਨੀ ਹੈ ਨਾ ਜਿਹੜੀ, ਜੇ ਤੁਸੀਂ ਵਿਸਤਾਰ ਨਾਲ ਪੜ੍ਹਨਾ ਨਾ ਕਦੇ, ਤੇ ਫਿਰ ਪੜ੍ਹਿਆ ਜੇ ਸਾਇੰਸ ਨੂੰ, ਜਿਹੜੇ ਅੱਜ ਸਾਇੰਸ ਦਾ ਰੌਲਾ ਪਾਉਂਦੇ, ਉਹ ਖੁਦ ਮੰਨ ਰਹੇ ਹੈ। ਇੱਕ ਨੁਕਤਾ ਤੁਹਾਨੂੰ ਫਾਰਮੂਲਾ ਕਹਾਂ, ਹਵਾ ਦੇ ਵਿੱਚੋਂ ਜਿਹੜੀ ਤੁਸੀਂ ਬਨਸਪਤੀ ਚ ਸਾਵਾ ਰੰਗ ਵਹਿੰਦੇ ਹੋ ਨਾ, ਇਹਨੂੰ ਕਲੋਰੋਫਿਲ ਕਹਿੰਦੇ ਨੇ। ਸਤਿਗੁਰ ਸ਼ਬਦ ਉਜਾਰੋ ਦੀਪਾ, ਬੇਨਤੀ ਉੱਥੇ ਕਰ ਰਿਹਾ ਰੋਸ਼ਨੀ ਕੀ ਹੈ, ਇਹ ਰੋਸ਼ਨੀ ਸਾਡੇ ਅੰਦਰ ਨੂੰ ਕਿਵੇਂ ਪ੍ਰਫੁੱਲਤ ਕਰੇਗੀ, ਕਿਵੇਂ ਅੰਦਰ ਨੂੰ ਖੇੜਾ ਦੇਵੇਗੀ, ਕਿਵੇਂ ਅਗਲੀ ਪੰਕਤੀ ਸਾਹਿਬ ਨੇ ਜੋ ਬਖਸ਼ਿਸ਼ ਕੀਤੀ ਹੈ ਉਹ ਕਿੱਦਾਂ ਪ੍ਰਾਪਤ ਹੋਵੇਗੀ। ਉਹ ਕਲੋਰੋਫਿਲ ਦੇ ਵਿੱਚੋਂ, ਹਵਾ ਦੇ ਵਿੱਚੋਂ ਬੁਖਾਰਤ ਲੈ ਕੇ, ਤੇ ਫਿਰ ਸਾਧ ਸੰਗਤ ਜੀ ਕੀ ਹੁੰਦਾ, ਫਿਰ ਉਹਦੇ ਨਾਲ ਅੱਗੇ ਪਾਣੀ ਬਣਦਾ, ਅੱਗੇ ਉਹਦੇ ਨਾਲ ਐਨਰਜੀ ਬਣਦੀ, ਤੁਸੀਂ ਸੌਖਾ ਕਹਿ ਲਓ ਗਲੂਕੋਜ਼ ਤਿਆਰ ਹੋ ਜਾਂਦਾ। ਤੇ ਗਲੂਕੋਜ਼ ਹਰੇਕ ਮਨੁੱਖ ਦੀ ਖੁਰਾਕ ਹੈ, ਭੋਜਨ ਤੋਂ ਵੀ ਤਾਂ ਇੱਦਾਂ ਹੀ ਹੁੰਦਾ ਨਾ। ਇਹ ਸਾਇੰਸ ਤੇ ਇਸ ਪਾਸੇ ਵੱਧ ਰਹੀ ਵੀ ਸਿੱਧਾ ਹੀ ਕਿਉਂ ਨਾ ਲੈ ਲਿਆ ਜਾਏ ਸੂਰਜ ਤੋਂ, ਜੇ ਸੂਰਜ ਦੀ ਰੋਸ਼ਨੀ ਤੋਂ ਸਿੱਧਾ ਗਲੂਕੋਜ਼ ਸਿੱਧਾ ਭੋਜਨ, ਜਿਹੜਾ ਯਾਦ ਰੱਖਿਓ ਅਨੋਮੀਆ ਤਿਆਰ ਕਰਨ ਦਾ ਯਤਨ ਕੀਤਾ ਜਾ ਰਿਹਾ ਨਾ, ਤੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਨੇ ਪਹਿਲਾਂ ਬਚਨ ਕਹਿ ਸਿਖਾ, ਜੇ ਤੂੰ ਗੁਰਬਾਣੀ ਨਾਲ ਜੁੜ ਜਾਏ, ਗੁਰੂ ਦਾ ਸ਼ਬਦ ਤੇਰੇ ਅੰਦਰ ਨੂੰ ਤਾਕਤ ਤੇ ਰੋਸ਼ਨੀ ਦਿੰਦਾ ਹੈ। ਜੇ
ਦਿਨ ਸੇ ਅੰਧਕਾਰ ਤੇਹ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ।
ਹੁਣ ਜਦੋਂ ਸ਼ਬਦ ਦਾ ਉਜਾਰੋ ਚਾਨਣ ਪ੍ਰਕਾਸ਼ ਅੰਦਰ ਹੋ ਗਿਆ, ਤੇ ਫਿਰ ਕੀ ਹੁੰਦਾ, ਗੁਰਬਾਣੀ ਦਾ ਇੱਕ ਸਿਧਾਂਤ ਹੈ, ਸਾਹਿਬ ਕਹਿੰਦੇ ਜਿੱਥੇ ਪ੍ਰਗਾਸ ਹੋ ਜਾਏ ਧਿਆਨ ਨਾਲ ਸੁਣਿਓ ਜੀ, ਉੱਥੋਂ ਹਨੇਰਾ ਮਿਟ ਜਾਂਦਾ। ਪਹਿਲਾਂ ਰੱਬੀ ਬਾਣੀ ਦੀ ਇੱਕ ਪੰਕਤੀ ਸੁਣਿਓ, ਜਹ ਗਿਆਨ ਪ੍ਰਗਾਸ ਅਗਿਆਨ ਮਿਟੰਤ। ਅਸੀਂ ਇੱਕ ਸ਼ਬਦ ਅੱਜ ਵਰਤਨੇ ਆ, ਹੁਣ ਸ਼ਬਦ ਸੁਧਾਈ ਚ ਹੈ ਵੀ ਸਹਿਜ ਪਾਠ ਸਾਹਿਬ ਪ੍ਰਕਾਸ਼ ਕਰਾਉਣੇ, ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਾ। ਉਹਦਾ ਮਤਲਬ ਕੀ ਹੈ ਵੀ ਗੁਰੂ ਸਾਹਿਬ ਜੀ ਨੇ ਚਾਨਣ ਦੇਣਾ ਹੈ, ਰੋਸ਼ਨੀ ਦੇਣੀ ਹੈ, ਬਖਸ਼ਿਸ਼ਾਂ ਵੰਡਣੀਆਂ। ਅਖੰਡ ਪਾਠ ਸਾਹਿਬ ਪ੍ਰਕਾਸ਼, ਸਹਿਜ ਪਾਠ ਸਾਹਿਬ ਪ੍ਰਕਾਸ਼, ਜਹ ਗਿਆਨ ਪ੍ਰਗਾਸ਼। ਤੇ ਗਿਆਨ ਦਾ ਅਰਥ ਇੱਥੇ ਬਾਹਰੀ ਸ਼ਬਦ ਨਹੀਂ, ਕਿਉਂਕਿ ਅਸੀਂ ਅੱਜ ਅਰਥ ਖਿੱਚ ਧੂ ਕੇ ਬੰਦੇ ਦੇ ਦਿਮਾਗ ਤੇ ਕੇਵਲ ਬੰਦੇ ਦੀ ਭੌਤਿਕਤਾ ਤੇ ਕਰ ਰਹੇ, ਪਦਾਰਥ ਤੇ ਕਰ ਰਹੇ, ਮਟੀਰੀਅਲਿਜ਼ਮ ਤੇ ਕਰ ਰਹੇ। ਸਾਹਿਬ ਕਹਿੰਦੇ ਨਹੀਂ, ਜਦੋਂ ਪ੍ਰਕਾਸ਼ ਹੋ ਜਾਏ ਅਗਿਆਨ ਮਿਟੰਤ, ਹਨੇਰਾ ਮਿਟ ਜਾਣਾ ਹੈ। ਕਿਹੜਾ ਹਨੇਰਾ? ਬਿਨਸਿਓ ਅੰਧਕਾਰ ਤੇਹ ਮੰਦਰ। ਬਿਨਸਿਓ ਦਾ ਅਰਥ ਖਤਮ ਹੋ ਗਿਆ, ਹਨੇਰੇ ਦਾ ਜਿਹੜਾ ਭਰਮ ਦਾ ਮੰਦਰ ਬਣਿਆ ਸੀ। ਇੱਕ ਹੋਰ ਬੇਨਤੀ ਸੁਣਿਓ ਪਿਆਰ ਨਾਲ, ਕੀ ਤੁਹਾਨੂੰ ਪਤਾ, ਬੜੇ ਧਿਆਨ ਨਾਲ ਸੁਣਿਓ ਬੇਨਤੀ। ਮੈਂ ਤੁਹਾਨੂੰ ਵੇਖ ਰਿਹਾ, ਤੁਸੀਂ ਮੈਨੂੰ ਵੇਖ ਰਹੇ ਹੋ, ਤੁਸੀਂ ਮੈਨੂੰ ਬੈਠਿਆਂ ਸਿੱਧੇ ਲੱਗਦੇ ਹੋ, ਆਪਾਂ ਇੱਕ ਦੂਸਰੇ ਨੂੰ ਸਿੱਧਿਆਂ ਬੈਠਿਆਂ ਵੇਖ ਰਹੇ ਨਾ, ਕੀ ਅਸੀਂ ਸੱਚਮੁੱਚ ਇੱਦਾਂ? ਬਿਨਸੀ ਅੰਧਕਾਰ ਤੇ ਮੰਦਰ, ਤੁਸੀਂ ਕਦੇ ਆਈਜ਼ ਦੀ ਅੱਖਾਂ ਦੇ ਸਪੈਸ਼ਲਿਸਟ ਨੂੰ ਜਾ ਕੇ ਪੁੱਛਿਓ ਵੀ ਜਦੋਂ ਇਹ ਸਾਡੇ ਅੰਦਰ ਰੋਸ਼ਨੀ ਬਣਦੀ ਸਿੱਧੀ ਹੁੰਦੀ? ਬਿਲਕੁਲ ਨਹੀਂ। ਇੱਕ ਕੈਮਰੇ ਵਾਲੇ ਫੋਟੋਗ੍ਰਾਫਰ ਨੂੰ ਪੁੱਛ ਲਿਓ, ਜਿਹਨੂੰ ਪਤਾ ਹੋਵੇ ਇਸ ਨੁਕਤੇ ਦਾ, ਜਿੰਨੇ ਵੀ ਕੈਮਰੇ ਨੇ ਭਾਵੇਂ ਤੁਹਾਡੇ ਫੋਨ ਦੇ ਹੋਣ, ਆਮ ਹੋਣ, ਤੇ ਭਾਵੇਂ ਸਾਡੀ ਅੱਖ ਦੀ ਰਟੀਨਾ ਹੋਵੇ, ਕਿਉਂਕਿ ਇਹ ਅੱਖ ਦੀ ਤਰਜ਼ ਤੇ ਕੈਮਰੇ ਬਣੇ ਨੇ, ਯਾਦ ਰੱਖਿਓ। ਦਾਸ ਵਾਰ ਵਾਰ ਬੇਨਤੀ ਕਰਦਾ, ਜੋ ਕੁਝ ਧਰਤੀ ਤੇ ਬਣਾਇਆ ਨਾ ਸਾਇੰਸ ਨੇ, ਤੁਸੀਂ ਸਾਹਮਣੇ ਰੱਖੋ ਗੱਲ, ਤੇ ਗੁਰਬਾਣੀ ਤੁਹਾਨੂੰ ਖੁਲਾਸਾ ਕਰ ਦੇਗੀ। ਇੱਕ ਵੀ ਚੀਜ਼ ਬੰਦੇ ਨੇ ਪੈਦਾ ਨਹੀਂ ਕੀਤੀ, ਪ੍ਰਗਟ ਕੀਤੀ ਹੈ। ਕੈਮਰਾ ਤੇ ਰੱਬ ਨੇ ਬਣਾਇਆ, ਧਿਆਨ ਨਾਲ ਸੁਣਿਓ, ਬਿਨਸੀ ਅੰਧਕਾਰ ਤੇ ਮੰਦਰ, ਇਹ ਭਰਮ ਦਾ ਹਨੇਰਾ ਮਿਟ ਗਿਆ। ਕਦੋਂ? ਸਤਿਗੁਰ ਸ਼ਬਦ ਉਜਾਰੋ ਦੀਪਾ, ਜਿਹੜੀ ਬੇਨਤੀ ਨਾਲ ਕਰ ਲੱਗਾ ਉਹਨੂੰ ਸਮਝਿਓ ਤੇ ਅੱਗੇ ਚੱਲੀਏ ਵਿਚਾਰ ਨੂੰ ਲੈ ਕੇ। ਜਦੋਂ ਅਸੀਂ ਬਾਹਰੋਂ ਕਿਸੇ ਨੂੰ ਵੇਖਦੇ ਹਾਂ ਨਾ, ਤੇ ਤੁਹਾਡੀ ਹਰੇਕ ਦੀ ਆਪਣੀ ਫੋਟੋ ਹੈ ਜਿਹੜੀ ਅੱਖਾਂ ਦੇ ਦਿਮਾਗ ਦੀ ਨਾੜੀ ਤੱਕ ਉਹ ਪੁੱਠੀ ਜਾਂਦੀ, ਉੱਥੋਂ ਮੈਸੇਜ ਆਉਂਦਾ, ਫਿਰ ਰਟੀਨਾ ਨੂੰ ਸਿੱਧੀਆਂ ਕਰਦਾ। ਇੱਦਾਂ ਹੀ ਕੈਮਰਾ ਕੰਮ ਕਰਦਾ, ਕੈਮਰੇ ਦਾ ਵੀ ਮੈਥਡ ਇਹ ਹੈ। ਇਹ ਅਸਲ ਵਿੱਚ ਕੀ ਹੈ? ਸਤਿਗੁਰੂ ਕਹਿੰਦੇ ਸਾਰੀ ਦੁਨੀਆਂ ਹੀ ਇੱਦਾਂ, ਵਿਗਿਆਨੀ ਤੇ ਇਹਦੇ ਲਈ ਬੜਾ ਕੁਝ ਕਹਿੰਦੇ ਨੇ, ਆਪਣੇ ਕੋਲ ਟਾਈਮ ਨਹੀਂ ਉਹਦੇ ਪ੍ਰਮਾਣ ਦਿਆ ਤੁਹਾਨੂੰ। ਉਹ ਕਹਿੰਦੇ ਅਸਲ ਵਿੱਚ ਜੋ ਤੂੰ ਸਿੱਧਾ ਵੇਖ ਰਹੇ ਹੋ ਪੁੱਠਾ ਹੈ, ਜੋ ਪੁੱਠਾ ਵੇਖ ਰਹੇ ਹੋ ਸਿੱਧਾ ਹੈ। ਤੇ ਸਤਿਗੁਰੂ ਨੇ ਪਹਿਲਾਂ ਹੀ ਕਿਹਾ ਜਿਹੜਾ ਕੁਝ ਵੇਖ ਰਿਹਾ ਇਹ ਅਸਲ ਵਿੱਚ ਹੈ ਨਹੀਂ, ਇਹ ਫੋਰ ਟਾਈਮ ਵੀਂਗ ਹੈ, ਜਗ ਰਚਨਾ ਸਭ ਝੂਠ ਹੈ, ਭਰਮ ਹੈ ਤੇਰਾ, ਭਰਮ ਟੁੱਟ ਜਾਏਗਾ। ਨੀਂਦ ਵਿੱਚ ਸੁਪਨਾ ਹੈ, ਜੋ ਵੇਖ ਰਿਹਾ ਉਹ ਭਰਮ ਹੈ, ਪਰ ਸਮਝ ਉਦੋਂ ਲੱਗਦੀ ਜਦੋਂ ਨੀਂਦ ਟੁੱਟ ਜਾਂਦੀ, ਜਾਗ ਆ ਜਾਂਦੀ। ਸੰਸਾਰ ਅਜੇ ਸੁਪਨਾ ਨਹੀਂ ਲੱਗਦਾ ਕਿਉਂਕਿ ਮਨ ਸੁੱਤਾ ਹੋਇਆ, ਜਿੱਦੇ ਮਨ ਜਾਗਿਆ ਉਹਦੇ ਪਤਾ ਲੱਗਣਾ ਗੁਰੂ ਸ਼ਬਦ ਨਾਲ, ਅੰਦਰ ਪ੍ਰਕਾਸ਼ ਹੋ ਗਿਆ, ਬਿਨਸਿਓ ਅੰਧਕਾਰ ਤੇ ਮੰਦਰ, ਤੇ ਕੱਲਾ ਹਨੇਰਾ ਹੀ ਨਹੀਂ ਬਿਨਸਿਆ, ਕੁਝ ਲੱਭਿਆ ਵੀ। ਸਾਹਿਬ ਕਹਿੰਦੇ ਲੱਭਿਆ ਕੀ? ਲੱਭਿਆ ਇਹ ਹੈ ਰਤਨ ਕੋਠੜੀ ਖੁੱਲੀ ਅਨੁਪਾ, ਅਨੂਪ ਸ਼ਬਦ ਬਣਿਆ ਸੰਸਕ੍ਰਿਤ ਅਨੂਪਮ, ਅਨੂਪਮ ਦਾ ਅਰਥ ਹੈ ਬਹੁਤ ਸੁੰਦਰ। ਕਹਿੰਦੇ ਅੰਦਰੋਂ ਇੱਕ ਕੋਠੜੀ ਖੁੱਲੀ ਤੇ ਰਤਨਾਂ ਦੀ ਖਾਣ ਲੱਭ ਗਈ। ਤੂੰ ਤੇ ਬਾਹਰ ਕੇਵਲ ਪਦਾਰਥ ਲਈ ਯਤਨ ਕਰਨਾ ਹੈ ਨਾ, ਜਿੰਨਾ ਅਸੀਂ ਪਦਾਰਥ ਲਈ ਯਤਨ ਕਰਨੇ ਆ, ਇਹ ਤੋਂ ਕਦੇ 5-10% ਅਸੀਂ ਪਰਮਾਰਥ ਲਈ ਯਤਨ ਕਰੀਏ ਨਾ ਜੀ, ਤੇ ਸਾਡਾ ਅੰਦਰ ਟਿਕ ਜਾਏਗਾ। ਬੇਨਤੀ ਹੈ ਤੁਹਾਨੂੰ, ਅਸੀਂ ਘਰਾਂ ਚ ਬੈਠੇ ਹਾਂ ਤਾਂ ਟਿਕੀਏ, ਉਹ ਵੱਖਰਾ ਇੱਕ ਸਬਜੈਕਟ ਹੈ, ਵਿਸ਼ਾ ਹੈ, ਪਰ ਇੱਕ ਗੱਲ ਚੇਤੇ ਰੱਖਿਓ, ਤੁਸੀਂ ਤਜਰਬਾ ਕਰ ਹੀ ਲਿਆ ਸਾਰਿਆਂ ਨੇ ਜਿਹੜੇ ਸੁਣਦੇ ਹੋ, ਜਿਹੜੇ ਤਾਂ ਕਦੇ 1-2 ਘੰਟੇ ਬਹਿ ਕੇ ਬਾਣੀ ਪੜ੍ਹਦੇ ਸੀ, ਕੋਈ ਰਾਮ ਅੱਲਾ ਵਾਹਿਗੁਰੂ ਜਪਦੇ ਸੀ, ਉਹਨਾਂ ਨੂੰ ਕੋਈ ਤਕਲੀਫ ਨਹੀਂ, ਉਹ ਬਾਣੀ ਪੜ੍ਹ ਰਹੇ ਹੈ, ਉਹ ਸਿਮਰਨ ਕਰ ਰਹੇ ਹੈ। ਚਲੋ ਧਰਮ ਤੋਂ ਦੂਜੇ ਪਾਸੇ ਬੰਦੇ ਦੀ ਗੱਲ ਕਰ ਲਓ, ਕੋਈ ਚੰਗੀਆਂ ਕਿਤਾਬਾਂ ਪੜ੍ਹਦਾ ਸੀ, ਮਤਲਬ ਇਹ ਹੈ, ਗੱਲ ਛੋਟੀ ਕਰ ਲਈਏ, ਵੀ ਜਿਹੜਾ 2-4 ਘੰਟੇ ਜ਼ਿੰਦਗੀ ਚ ਰੋਜ਼ ਬਹਿਣਾ ਸਿੱਖਿਆ ਸੀ ਨਾ, ਉਹਦੀ ਜ਼ਿੰਦਗੀ ਤੇ ਬਹੁਤਾ ਪ੍ਰਭਾਵ ਨਹੀਂ। ਬਹੁਤਾ ਪ੍ਰਭਾਵ ਉਹਨਾਂ ਤੇ ਹੈ ਜਿਨ੍ਹਾਂ ਦਾ ਮਨੂਆ 1 ਮਿੰਟ ਨਹੀਂ ਸੀ ਟਿਕਦਾ, ਉਹ ਲਾਕਡਾਊਨ ਚ ਵੀ ਭੱਜ ਭੱਜ ਬਾਹਰ ਨੂੰ ਆਉਂਦੇ, ਵੀ ਸ਼ਾਇਦ ਗਲੀਆਂ ਚ ਕੁਝ ਹੈ, ਤੇ ਗਲੀਆਂ ਸੁਣੀਆਂ ਵੇਖ ਕੇ ਫਿਰ ਅੰਦਰ ਜਾਂਦੇ, ਵੀ ਹੈ ਤੇ ਬਾਹਰ ਵੀ ਕੁਝ ਨਹੀਂ। ਕਿਉਂ? ਕਿਉਂਕਿ ਅੰਦਰ ਨਹੀਂ ਟਿਕਿਆ ਹੋਇਆ। ਟਿਕਦਾ ਕਦੋਂ ਹੈ ਮਨ? ਆਪਾਂ ਕੰਮ ਤੇ ਵੀ ਜਾਂਦੇ ਹਾਂ, ਕਿਰਤ ਕਰਦੇ, ਜਿਹੜੀ ਵੀ ਮਨ ਉੱਥੇ ਟਿਕਦਾ ਜਿੱਥੋਂ ਸਾਨੂੰ ਧਨ ਮਿਲਦਾ, ਇਹਨੂੰ ਕੁਝ ਮਿਲ ਰਿਹਾ। ਜੇ ਮਨ ਨੂੰ ਧਨ ਮਿਲੇ ਟਿਕਦਾ, ਤੇ ਜਿਹੜੇ ਮਨ ਨੂੰ ਧਰਮ ਮਿਲਣ ਲੱਗ ਜਾਏ ਉਹ ਮਨ ਕਿਉਂ ਨਹੀਂ ਟਿਕੇਗਾ? ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਉਹ ਮਨ ਨੂੰ ਸਮਝ ਆਉਂਦੀ ਕਿਹੜੀ? ਭਗਤ ਜਨਾ ਕਹਿ ਮਨ ਬਿਸਰਾਮ, ਜਿਹਦਾ ਮਨ ਟਿਕ ਗਿਆ। ਤੇ ਸਤਿਗੁਰੂ ਕਹਿੰਦੇ ਨਹੀਂ, ਮਨ ਟਿਕਣ ਨਾ ਪਾਵੇ ਰਾਈ, ਜਿੱਦਣ ਟਿਕ ਗਿਆ ਉਹਦੇ ਪਤਾ ਲੱਗ ਗਿਆ। ਰਤਨ ਕੋਠੜੀ ਖੁੱਲੀ ਅਨੂਪਾ, ਬਹੁਤ ਸੁੰਦਰ ਅਨੂਪੰ, ਕਹਿਣ ਤੋਂ ਪਾਰ ਰਤਨਾਂ ਦੀ ਕੋਠੜੀ ਲੱਭ ਗਈ। ਕਿਉਂਕਿ ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਇਹ ਗੁਰੂ ਦੇ ਸ਼ਬਦ ਨੇ ਪ੍ਰਕਾਸ਼ ਕਰਕੇ ਦੱਸਤਾ। ਆਪਣੇ ਘਰੇ ਧਨ ਦੇ ਅੰਬਾਰ ਲੱਗੇ ਹੋ, ਜਾਂ ਕਿਸੇ ਨਵੇਂ ਥਾਂ ਜਾਈਏ, ਬਹੁਤ ਭੰਡਾਰ ਹੋਵੇ ਪਰ ਹਨੇਰਾ ਹੋਵੇ, ਤੇ ਹਨੇਰੇ ਵਿੱਚ ਬੰਦਾ ਨਾ ਜੀ ਕੀਮਤੀ ਚੀਜ਼ਾਂ ਚ ਵੱਜ ਵੱਜ ਕੇ ਵੀ ਡਿੱਗੀ ਜਾਂਦਾ, ਤੇ ਜੇ ਪ੍ਰਕਾਸ਼ ਹੋ ਜਾਏ ਬੰਦਾ ਸਾਂਭਦਾ ਹੋਵੇ ਤੇ ਬੜੀਆਂ ਕੀਮਤੀ ਚੀਜ਼ਾਂ ਨੇ। ਜਿਹਦੇ ਗੁਰੂ ਨੇ ਰਹਿਮਤ ਕੀਤੀ, ਗੁਰੂ ਸ਼ਬਦ ਨਾਲ ਜੁੜੇ, ਬਹਿਣਾ ਸਿੱਖ ਗਏ, ਮਨ ਟਿਕਣਾ ਸਿੱਖ ਗਿਆ। ਸਾਹਿਬ ਕਹਿੰਦੇ ਗੁਰੂ ਦੇ ਸ਼ਬਦ ਦੁਆਰਾ ਉਹਦੇ ਇਹਨਾਂ ਰਤਨਾਂ ਦੀ ਜਿਹੜੀ ਕੋਠੜੀ ਹੈ ਖੁੱਲ ਜਾਂਦੀ ਤੇ ਪ੍ਰਾਪਤੀ ਹੁੰਦੀ ਹੈ ਜੀ।
ਰਹਾਓ
ਠਹਿਰਾਓ ਦੇ ਕੇ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ।
ਸੁਮਨ ਬਿਸਮ ਪਾਏ ਜੋ ਦੇਖਿਓ, ਕਹਿਣ ਨਾ ਜਾਏ ਵਡਿਆਈ।
ਹੁਣ ਅਗਲਾ ਜਿਹੜਾ ਸਾਰਾ ਜ਼ਿਕਰ ਹੈ ਨਾ ਜੀ, ਧਿਆਨ ਨਾਲ ਸੁਣਿਓ, ਰਹਾਓ ਦੀਆਂ ਪੰਕਤੀਆਂ ਨੂੰ ਖੁੱਲਿਆ, ਵੀ ਜਿਹਨੂੰ ਇਹ ਮਿਲ ਗਿਆ ਉਹਦੀ ਅਵਸਥਾ ਕੀ ਬਣਦੀ ਹੈ। ਹੁਣ ਆਪਾਂ ਕੋਈ ਬੰਦਾ ਚਾਹੁੰਦਾ ਵੀ ਮੈਨੂੰ ਇੰਨਾ ਧਨ ਮਿਲ ਜਾਏ, ਧਨ ਦੀ ਗੱਲ ਉਦਾਹਰਣ, ਤਾਂ ਵੀ ਬੰਦੇ ਦਾ ਮਨ ਧਨ ਨੂੰ ਸਮਝਦਾ। ਕੋਈ ਚਾਹੁੰਦਾ ਇੰਨਾ ਧਨ ਮਿਲ ਜਾਏ, ਜਿੱਦੇ ਮਿਲ ਜਾਂਦਾ ਬੰਦਾ ਕਹਿੰਦਾ ਅੱਜ ਤੇ ਸਵਾਦ ਆ ਗਿਆ, ਜਿੰਨਾ ਚਾਹਿਆ ਸੀ ਉਦੋਂ ਵੱਧ ਮਿਲ ਗਿਆ। ਤੇ ਜਿਹਨੇ ਗੁਰੂ ਦੇ ਸ਼ਬਦ ਨੂੰ ਅੰਦਰ ਟਿਕਾਇਆ, ਪ੍ਰਕਾਸ਼ ਹੋਇਆ, ਪ੍ਰਾਪਤੀ ਹੋ ਗਈ। ਤੇ ਸਾਧ ਸੰਗਤ ਜੀ, ਬਿਸਮਨ ਬਿਸਮ ਭਏ ਜੋ ਪੇਖੇ ਹੋ, ਜਦੋਂ ਅੰਦਰੋਂ ਦਰਸ਼ਨ ਕੀਤੇ ਨਾ, ਹੁਣ ਮੈਂ ਨਹੀਂ ਕਹਿ ਰਿਹਾ ਜੀ ਇਹ ਕਿਸੇ ਬੰਦੇ ਦੇ ਸ਼ਬਦ ਨਹੀਂ, ਅਸੀਂ ਮੰਨੀਏ ਨਾ ਮੰਨੀਏ ਸਾਡੀ ਵੱਖਰੀ ਗੱਲ, ਪਰ ਸਿੱਖ ਭਰੋਸਾ ਕਰਦੇ ਨੇ ਭਾਵਨਾ ਵਾਲੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਭਗਤ ਨਾਮਦੇਵ ਸਾਹਿਬ ਕਹਿੰਦੇ ਤੂੰ ਰੱਬ ਨੂੰ ਵੇਖਣ ਦੀ ਗੱਲ ਕਰਦਾ, ਅੱਜ ਅਸੀਂ ਕਹਿੰਦੇ ਵੀ ਉਹ ਕਿਹੜਾ ਦਿਖਦਾ ਜੀ? ਠੀਕ ਹੈ ਉਹ ਰੂਪ ਰੰਗ ਤੇ ਨਿਆਰਾ ਹੈ, ਪਰ ਜਿੱਦੇ ਆਪਣੇ ਅੰਦਰ ਪ੍ਰਗਟ ਹੁੰਦਾ ਉਹਦੇ ਦਿਖਦਾ ਹੈ, ਕੱਲਾ ਦਿਖਦਾ ਹੀ ਨਹੀਂ। ਹੁਣ ਜਿਹੜਾ ਦਿਸੂਗਾ ਨੀ ਉਹਦੇ ਨਾਲ ਗੱਲਾਂ ਕਿਵੇਂ ਕਰੋਗੇ? ਜਿਹਦੇ ਨਾਲ ਤੁਹਾਡਾ ਸੰਪਰਕ ਨੀ ਹੋਏਗਾ, ਜੇ ਦਿਸੇਗਾ ਨੀ ਗੱਲ ਹੋਏਗੀ। ਤੇ ਭਗਤ ਨਾਮਦੇਵ ਸਾਹਿਬ ਦੇ ਅੰਮ੍ਰਿਤ ਬਚਨ ਨੇ ਭਗਤ ਸੰਗ ਪ੍ਰਭ ਗੋਸ਼ਟ ਕਰਤਾ, ਉਹ ਤੇ ਗੋਸ਼ਟ ਹੀ ਕਰਦਾ, ਵਿਚਾਰਾਂ ਵੀ ਕਰਦਾ ਉਹਦੇ ਨਾਲ। ਤੇ ਹੁਣ ਜਦੋਂ ਵੇਖਿਆ ਬਿਸਮ ਹੋ ਗਿਆ, ਬਿਸਮਨ ਬਿਸਮ ਭਏ ਜੋ ਪੇਖੇ ਹੋ, ਕਹਿਣ ਨਾ ਜਾਏ ਵਡਿਆਈ, ਉਹਦੀ ਵਡਿਆਈ ਉਹਦੀ ਰਹਿਮਤ ਕਹਿਣ ਵਿੱਚ ਨਹੀਂ ਆਉਂਦੀ ਜੀ।
ਮਗਨ ਭਾਏ ਉਹਾ ਸੰਗ ਮਾਤੇ ਪੋਤ ਪੋਤ ਲਪਟਾਈ,
ਇੰਨਾ ਮਗਨ ਹੋ ਗਿਆ ਅੰਦਰ ਉਹਦੇ ਵਿੱਚ, ਮਾਤ ਆ ਗਿਆ, ਮਸਤ ਆ ਗਿਆ। ਇਹ ਸ਼ਬਦ ਦੋ ਤਰੀਕਿਆਂ ਨਾਲ ਬਾਣੀ ਚ ਆਉਂਦਾ, ਮਾਤਾ ਤੇ ਮਾਤਾ। ਇੱਥੇ ਚਾਹੇ ਬਹੁ ਵਚਨ ਸੀ ਮਾਤੇ, ਮਾਤੇ ਦਾ ਅਰਥ ਉਹ ਜੀਵ ਜਿਹੜੇ ਵੀ ਜਿਨ੍ਹਾਂ ਦੇ ਬਖਸ਼ਿਸ਼ ਹੋ ਗਈ, ਗੁਰੂ ਦਾ ਸ਼ਬਦ ਜਿਨ੍ਹਾਂ ਦੇ ਅੰਦਰ ਪ੍ਰਗਟ ਹੋਇਆ। ਫਿਰ ਬੇਨਤੀ ਤੁਹਾਨੂੰ ਇੱਥੇ ਖੁਲਾਸੇ ਲਈ ਕਰਾਂ, ਅਸੀਂ ਕਿਹਾ ਵੀ ਅਸੀਂ ਗੁਰੂ ਦੀ ਮੂਰਤ ਨਾਲ ਜੁੜਨਾ ਹੈ, ਅਸੀਂ ਗੁਰੂ ਦੇ ਦਰਸ਼ਨ ਕਰਨੇ ਨੇ। ਅੱਜ ਕੌਣ ਕਹਿੰਦਾ ਨਹੀਂ ਹੁੰਦੇ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ ਆ, ਤੇ ਜਦੋਂ ਸ਼ਬਦ ਨਾਲ ਜੁੜਾਂਗੇ ਅੰਦਰੋਂ ਪ੍ਰਕਾਸ਼ ਹੋਏਗਾ, ਪ੍ਰਗਟ ਹੋਏਗਾ। ਤੇ ਕਈ ਕਿਹਾ ਜੀ ਕਿੱਦਾਂ ਹੋਏਗਾ, ਭਾਈ ਗੁਰਦਾਸ ਜੀ ਦੇ ਅੰਮ੍ਰਿਤ ਬਚਨ ਤੁਹਾਨੂੰ ਚੇਤੇ ਹੋਣਗੇ, ਗੁਰ ਮੂਰਤ ਗੁਰ ਸ਼ਬਦ ਹੈ ਸਾਧ ਸੰਗਤ ਵਿੱਚ ਪ੍ਰਗਟੀ ਆਇਆ। ਇੰਨਾ ਓਤ ਪੋਤ ਹੋ ਗਿਆ ਮਾਤੇ ਗਏ, ਮਾਂ ਲਈ ਸ਼ਬਦ ਆਏਗਾ ਇੱਕ ਵਚਨ ਚ, ਮਾਤਾ ਪੋਲਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਮਾਂ ਮਦਰ। ਜਦੋਂ ਸ਼ਬਦ ਆਏਗਾ ਮਸਤੇ ਲਈ, ਉਦੋਂ ਸ਼ਬਦ ਭਾਰਾ ਤੇ ਇਕੱਠਾ ਮਾਤਾ ਮਸਤਿਆ ਹੋਇਆ। ਇਹ ਮਾਤੇ ਦਾ ਬਹੁ ਵਚਨ, ਮਾਤਾ ਦਾ ਬਹੁ ਵਚਨ ਹੈ, ਮਸਤੀ ਹੋਏ ਦਾ। ਮਗਨ ਭਏ ਊਹਾਂ ਸੰਗ ਮਾਤੇ, ਇੱਥੇ ਮਸਤੀ ਦੁਨੀਆਂ ਵਾਲੀ ਨਹੀਂ, ਹੁਣ ਮਨ ਇੰਨਾ ਮਾਤਿਆ ਗਿਆ, ਅੰਦਰ ਇੰਨਾ ਆਨੰਦ ਬਣ ਗਿਆ, ਤੇ ਇੰਨਾ ਮਾਤਰ ਨਾਲ ਓਤ ਪੋਤ ਲਪਟਾਏ, ਜਿਵੇਂ ਤਾਣਾ ਤੇ ਪੇਟਾ ਬਜ਼ੁਰਗ ਮਤਾਵਾਂ ਜਾਣਦੀਆਂ ਤੁਸੀਂ ਬੀਬੀਆਂ ਭੈਣਾਂ, ਇਸ ਗੱਲ ਨੂੰ ਪਕੜੋਗੇ, ਓਤ ਪੋਤ ਹੋ ਗਏ, ਦੋਵੇਂ ਇੱਕ ਹੋ ਗਏ। ਚਲੋ ਇਹਦੀ ਅਜੋਕੀ ਉਦਾਹਰਣ ਦਿਆਂ ਤੁਹਾਨੂੰ ਅੱਗੇ ਚੱਲਣ ਤੋਂ ਪਹਿਲਾਂ, ਆਪਾਂ ਥੋੜਾ ਅੱਗੇ ਜ਼ਿਕਰ ਕਰਾਂਗੇ ਜਿਹੜੀਆਂ ਤੁਸੀਂ ਅੱਜ ਗੱਲਾਂ ਸੁਣਦੇ ਹੋ ਜਿਸ ਰੋਗ ਬਾਰੇ। ਫੇਫੜਿਆਂ ਤੋਂ ਫੇਫੜੇ ਆਕਸੀਜਨ ਲੈ ਕੇ ਨਾ ਬਾਹਰੋਂ, ਹਵਾ ਬਾਹਰੋਂ ਲੈ ਕੇ ਪੁਣ ਕੇ ਉਹਦੀ ਆਕਸੀਜਨ ਕੱਢ ਕੇ ਉਹਨੂੰ ਖੂਨ ਚ ਮਿਕਸ ਕਰਦੇ ਨੇ। ਜਦੋਂ ਖੂਨ ਵਿੱਚ ਆਕਸੀਜਨ ਹੋਵੇ ਤੇ ਤੁਸੀਂ ਜਾਣਦੇ ਹੋ ਹੀ ਖੂਨ ਲਾਭਦਾਇਕ ਹੈ, ਨਹੀਂ ਤਾਂ ਜਿਹੜਾ ਅਜੋਕਾ ਵਾਇਰਸ ਚੱਲਦਾ ਨਾ, ਕਈਆਂ ਨੂੰ ਭੁਲੇਖਾ ਹੁੰਦਾ ਨਾ ਜੀ, ਅਸੀਂ ਕਹਿੰਦੇ ਫਲਾਨੇ ਦੀ ਡੈਥ ਜੀ ਕਾਰਨ ਬਣਦਾ ਉਹ ਹਾਰਟ ਅਟੈਕ, ਉਹ ਹਾਰਟ ਅਟੈਕ ਵੀ ਇਸ ਵਾਇਰਸ ਕਰਕੇ ਹੁੰਦਾ। ਬ੍ਰੇਨ ਹੈਮਰਜ ਤੇ ਹਾਰਟ ਅਟੈਕ, ਇਹ ਦੋਵੇਂ ਇਸ ਵਾਇਰਸ ਕਰਕੇ ਹੋਣਗੇ। ਕਿਉਂ? ਕਿਉਂਕਿ ਉਹ ਖੂਨ ਦੀ ਫੇਫੜੇ ਆਕਸੀਜਨ ਸਹੀ ਮਾਤਰਾ ਚ ਕੱਢ ਕੇ ਉਹਦੇ ਚ ਮਿਕਸ ਨਹੀਂ ਕਰ ਪਾਉਣਗੇ। ਜਦੋਂ ਖੂਨ ਚ ਕਾਰਬਨ ਡਾਈਆਕਸਾਈਡ ਹੋਗੀ, ਗੰਦਗੀ ਹੋਏਗੀ, ਉਹ ਜਿਹੜਾ ਦਿਲ ਅੱਗੇ ਪੰਪਿੰਗ ਨਹੀਂ ਕਰ ਪਾਏਗਾ। ਇੱਕ ਨਹੀਂ ਹੋ ਸਕੇ ਦੋਵੇਂ, ਖੂਨ ਤੇ ਆਕਸੀਜਨ, ਤੇ ਜਦੋਂ ਇੱਕ ਹੋ ਜਾਣ ਫਿਰ ਜ਼ਿੰਦਗੀ ਦਿੰਦੇ ਨੇ। ਇੱਥੇ ਸਾਹਿਬ ਨੇ ਕਿਹਾ ਜਿਵੇਂ ਤਾਣਾ ਤੇ ਪੇਟਾ ਇੱਕ ਹੁੰਦਾ ਹੈ, ਹੁਣ ਉਹ ਗੁਰੂ ਦਾ ਪਿਆਰਾ ਆਤਮਾ ਪ੍ਰਾਤਮਾ ਇੱਕੋ ਕਰੇ, ਓਤ ਪੋਤ ਲਪਟਾਈ, ਆਪਸ ਵਿੱਚ ਮਿਲੇ ਹਨ ਜੇ।
ਆਲ ਜਾਲ ਨਹੀਂ ਕਛੂ ਜੰਜਾਰਾ, ਆਹੂ ਬੁੱਧ ਨਹੀਂ ਪੂਰਾ।
ਹੁਣ ਦੂਜੇ ਬੰਦ ਚ ਵਸਤਾ ਹੈ ਜੀ ਮਿਲੇ ਹੋਏ ਦੀ, ਪਹਿਲੇ ਤੋਂ ਬਾਅਦ ਸਾਹਿਬ ਕਹਿੰਦੇ ਆਲ ਜਾਲ ਨਹੀਂ ਕਛੂ ਜੰਜਾਰਾ, ਉਹਨਾਂ ਤੇ ਕਿਸੇ ਤਰ੍ਹਾਂ ਦਾ ਜੰਜਾਲ ਨਹੀਂ ਰਹਿੰਦਾ ਬਾਹਰ ਦਾ। ਮੈਂ ਹੈਰਾਨ ਹੁੰਦਾ ਜਦੋਂ ਅਸੀਂ ਸਾਡੇ ਇਤਿਹਾਸ ਦੀ ਗੱਲ ਕਰਦੇ, ਬੜੀਆਂ ਘਟਨਾਵਾਂ ਨੇ ਤੇ ਸਾਇੰਸ ਦੀਆਂ, ਤੁਸੀਂ ਕਿੰਨੀਆਂ ਕਿਤਾਬਾਂ ਮੈਂ ਤੁਹਾਡੇ ਸਾਹਮਣੇ ਬੇਨਤੀ ਕਰ ਸਕਣਾ, ਜਿਨ੍ਹਾਂ ਨੇ ਖੁਦ ਕਿਹਾ ਵੀ ਜੇ ਤੁਸੀਂ ਵਿਗਿਆਨ ਨੂੰ ਪੜ੍ਹਨਾ, ਚੰਗੇ ਵਿਗਿਆਨੀਆਂ ਨੂੰ ਵੇਖੋ, ਨਿਊਟਨ ਨੂੰ ਵੇਖੋ, ਆਇਨਸਟਾਈਨ ਨੂੰ ਵੇਖੋ, ਤੁਸੀਂ ਹੈਰਾਨ ਹੋਵੋਗੇ, ਪੜ੍ਹਿਆ ਤੇ ਕੁਝ ਵੀ ਨਹੀਂ ਬੰਦਾ ਹੋ। ਤੇ ਜਦੋਂ ਸਾਇੰਸ ਦੀ ਗੱਲ ਕੀਤੀ ਜਾਂਦੀ ਕਮਾਲ ਦੀ, ਮੰਨਿਆ ਜਾਂਦਾ ਹੈ, ਖੁਦ ਵਿਗਿਆਨੀ ਮੰਨਦੇ ਨੇ, ਐਸੇ ਮਨੁੱਖਾਂ ਦੀ ਪੂਰਵਲੇ ਜਨਮਾਂ ਦੀ ਕਮਾਈ ਹੈ, ਉਹ ਜਨਮ ਦੇ ਟਾਈਮ ਤੋਂ ਹੀ ਸਮਾਧਿਸ਼ਟ ਹੋਣ ਲੱਗ ਪਏ ਸਨ। ਇੰਨੀ ਕੁ ਗਾਥਾ ਕਰਨ, ਨਿਊਟਨ ਇੰਗਲੈਂਡ ਦਾ ਜੰਮਿਆ ਤੇ ਜਦੋਂ ਵੱਡਾ ਹੋਇਆ ਨਾ, ਪੜ੍ਹਿਆ ਨਹੀਂ ਜ਼ਿਆਦਾ, ਤੇ ਆਪਣੇ ਕਿਸੇ ਸੱਜਣ ਕੋਲ ਗਿਆ, ਉਹਨੇ ਆਪਾਂ ਜਿਹਨੂੰ ਕਹਿੰਦੇ ਲੰਚ ਤੇ ਖਾਣੇ ਤੇ ਬੁਲਾ ਲਿਆ, ਜਦੋਂ ਖਾਣੇ ਤੇ ਬੁਲਾਇਆ ਨਾ ਤੇ ਲੇਟ ਹੋ ਗਿਆ ਥੋੜਾ ਜਿਹਾ, ਗੋਰਿਆਂ ਦਾ ਨਿਯਮ ਹੈ, ਉਹਨਾਂ ਦੇਸ਼ ਦਾ ਉਹ ਕੰਮ ਤੇ ਚਲਾ ਗਿਆ ਜਿਹਨੇ ਸੱਦਿਆ, ਇਹ ਜਾ ਕੇ ਉਹਦੇ ਸੋਫੇ ਤੇ ਬਹਿ ਗਿਆ। ਨਿਊਟਨ ਦੀ ਜ਼ਿੰਦਗੀ ਦੀ ਘਟਨਾ, ਕਹਿੰਦੇ ਧਿਆਨ ਜੁੜ ਗਿਆ, ਜਿਹਨੂੰ ਅਸੀਂ ਕਹਿੰਦੇ ਸਾਇੰਸ, ਸਾਇੰਸ ਵਿਗਿਆਨੀ ਨੂੰ ਵੀ ਪੜ੍ਹੋ। ਹੁਣ ਅੱਠ ਪੜ੍ਹੇ ਅਸੀਂ, ਸੱਤ ਪੜ੍ਹੇ, ਪੰਜ ਪੜ੍ਹੇ, ਨਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਇਸ ਕਰਕੇ ਨਹੀਂ ਪੜ੍ਹਦੇ ਵੀ ਵੇਖੋ ਜੀ ਸਾਇੰਸ ਬੜਾ ਕੁਝ, ਤੇ ਉਹਨੂੰ ਉਸ ਪਾਸੇ ਨੂੰ ਪੜ੍ਹ ਲਓ। ਧਿਆਨ ਜੁੜਿਆ ਰਿਹਾ, ਸਾਰਾ ਦਿਨ ਲੰਘ ਗਿਆ, ਤੇ ਜਿਹਨੇ ਖਾਣੇ ਤੇ ਬੁਲਾਇਆ ਸੀ ਉਹ ਆਇਆ ਨਾ, ਉਹਨੇ ਆ ਕੇ ਵੇਖਿਆ, ਉਹ ਕਹਿੰਦਾ ਤੂੰ ਇੱਥੇ ਕਿਵੇਂ, ਉਹਨੂੰ ਹਿਲਾ ਕੇ ਕਿਹਾ ਤੂੰ ਇੱਥੇ ਕਿਵੇਂ, ਨਿਊਟਨ ਨੂੰ ਕਹਿੰਦਾ, ਉਹ ਕਹਿੰਦਾ ਤੂੰ ਮੈਨੂੰ ਖਾਣੇ ਤੇ ਬੁਲਾਇਆ, ਉਹ ਕਹਿੰਦਾ ਉਹ ਤਾਂ ਸੁਬਾਹ ਸੱਦਿਆ ਸੀ, ਤੇ ਕਹਿੰਦਾ ਹੁਣ ਸੁਬਾਹ ਹੀ, ਉਹ ਕਹਿੰਦਾ ਸੁਬਾਹ ਕਿੱਥੇ, ਸ਼ਾਮਾਂ ਹੋ ਗਈਆਂ। ਅਸਲ ਵਿੱਚ ਧਿਆਨ ਜੁੜਿਆ, ਤੇ ਵੇਖੋ ਬਿਲਕੁਲ ਥੋੜਾ ਪੜਿਆ ਬੰਦਾ ਸੰਤਰੇ ਦੇ ਬਰੂਟੇ ਥੱਲੇ ਬਹਿੰਦਾ। ਇਹ ਉਦਾਹਰਣ ਮੈਂ ਤਾਂ ਅਜੋਕੇ ਸਮੇਂ ਤੁਹਾਨੂੰ ਦਿੰਦਾ ਵੀ ਮਹਾਂਪੁਰਖਾਂ ਦਾ ਜੀਵਨ, ਨਾਮ ਲਵਾਂ ਤੇ ਕੋਈ ਰਹਿ ਜਾਏਗੀ ਗੱਲ ਵੱਖਰੀ ਹੈ, ਪਰ ਸਾਰਿਆਂ ਦਾ ਜ਼ਿਕਰ, ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ, ਸੰਤ ਬਾਬਾ ਨੰਦ ਸਿੰਘ ਜੀ, ਅਸੀਂ ਕਟਾਕਸ਼ ਕਰਨੇ ਆ। ਜਦੋਂ ਜੀਵਨ ਨੂੰ ਵੇਖੋਗੇ ਨਾ, ਮੈਂ ਕਹਿੰਦਾ ਤੁਸੀਂ ਵਿਗਿਆਨ ਨਾ ਹੀ ਮੇਲੋ ਭਾਵੇਂ, ਤੇ ਜਦੋਂ ਇੱਕ ਸੰਤਰੇ ਥੱਲੇ ਨਿਊਟਨ ਬੈਠਾ ਤੁਸੀਂ ਜਾਣਦੇ ਹੋ, ਤੇ ਸੰਤਰਾ ਥੱਲੇ ਡਿੱਗਿਆ, ਹੁਣ ਕਿਹਨੇ ਸਮਝ ਦਿੱਤੀ ਸੀ ਪੜ੍ਹਿਆ ਤੇ ਇੰਨਾ ਹੀ ਨਹੀਂ ਸੀ ਇਸ ਪੱਖ ਤੋਂ। ਮਨ ਚ ਇੱਕ ਖਿਆਲ ਆਇਆ ਵੀ ਇਹ ਸੰਤਰਾ ਥੱਲੇ ਨੂੰ ਕਿਉਂ ਡਿੱਗਿਆ, ਉੱਤੇ ਨੂੰ ਕਿਉਂ ਨਹੀਂ ਗਿਆ, ਤੇ ਉਸੇ ਨਿਊਟਨ ਨੇ ਨਾ, ਜਿਹੜਾ ਤੁਸੀਂ ਗ੍ਰੈਵਿਟੀ ਨਿਜ਼ਮ ਕਹਿੰਦੇ, ਜਿਹਨੂੰ ਆਪਾਂ ਗ੍ਰੈਵੀਟੇਸ਼ਨ ਥਿਓਰੀ ਹੈ, ਅਗਰੂਤਾ ਬਾਲ ਹੈ, ਉਹਨੇ ਬਣਾਇਆ। ਫਿਰ ਅਸਲ ਵਿੱਚ ਇਹ ਵੀ ਉਹ ਪੂਰਬਲੀ ਖੇਡ ਹੈ ਤੇ ਕੁਝ ਐਸੇ ਹੁੰਦੇ ਜਿਹੜੇ ਕਮਾਈ ਕਰਦੇ ਨੇ ਤੇ ਕੁਝ ਹੁੰਦੇ ਨੇ ਜਿਹੜੇ ਪਹਿਲਾਂ ਤੋਂ ਲੈ ਕੇ ਜਿਵੇਂ ਪਿਛਲੇ ਟਾਈਮ ਚ ਉਦਾਹਰਣ ਦਿੱਤੀ ਸੀ ਮੋਬਾਈਲ ਚ ਕੁਝ ਚੀਜ਼ਾਂ ਪਹਿਲਾਂ ਹੀ ਕੁਝ ਐਪ ਜਿਹੜੇ ਮੋਬਾਈਲ ਕੰਪਨੀ ਬਣਾ ਕੇ ਭੇਜਦੇ ਹੈ ਕੁਝ ਅਸੀਂ ਲੋਡ ਕਰਦੇ ਹਾਂ ਆਪਣੀ ਲੋੜ ਮੁਤਾਬਕ ਏਦਾਂ ਹੀ ਸਾਡੇ ਮਨ ਵਿੱਚ ਕੁਝ ਪੂਰਬਲਾ ਹੁੰਦਾ ਜਿਹਨੂੰ ਸਾਹਿਬ ਨੇ ਕਿਹਾ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤਾ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਇਸ ਲਈ ਉਨ੍ਹਾਂ ਦਾ ਆਲ ਜੰਜਾਲ ਮਿਟ ਜਾਂਦਾ ਅਹੀਂ ਬੁੱਧ ਨਹੀਂ ਭੋਰਾ ਉਨ੍ਹਾਂ ਦੇ ਅੰਦਰ ਭੋਰਾ ਦਾ ਅਰਥ ਪੰਜਾਬੀ ਦਾ ਹੋ ਗਿਆ ਰੰਚਕ ਮਾਤਰ ਵੀ ਰੰਚਕ ਮਾਤਰ ਵੀ ਉਨ੍ਹਾਂ ਪਿਆਰਿਆਂ ਦੇ ਅੰਦਰ ਲੇਸ ਮਾਤਰ ਵੀ ਹੰਕਾਰ ਨਹੀਂ ਹੁੰਦਾ ਜੇ
ਉਚਨੇ ਉਚਾ ਬੀਚ ਨਾ ਖੀਚਾ ਹਉ ਤੇਰਾ ਤੂੰ ਮੁਰਾ
ਉਨ੍ਹਾਂ ਨੂੰ ਪਤਾ ਲੱਗ ਗਿਆ ਉਚਨ ਉੱਚਾ ਇਹ ਪਾਠ ਹੈ ਜਿਹੜਾ ਇਹ ਹੀ ਪੁਰਾਤਨਤਾ ਦਾ ਤੇ ਬਿਲਕੁਲ ਸ਼ੁੱਧ ਪਾਠ ਤੁਸੀਂ ਭਾਵੇਂ ਕਿਸੇ ਗ੍ਰੈਮਰੇ ਵਾਲੇ ਨੂੰ ਜੋਮੈਟਰੀਕਲੀ ਪੁੱਛ ਲਿਓ ਭਾਵੇਂ ਕਿਸੇ ਕਾਵ ਪਿੰਗਲ ਵਾਲੇ ਨੂੰ ਪੁੱਛ ਲਿਓ ਤੇ ਪੁਰਾਤਨ ਪਾਠ ਹੈ ਕਿਉਂਕਿ ਤਾਂ ਬੇਨਤੀ ਨਾਲ ਤੁਹਾਨੂੰ ਕਰਨਾ ਕਈ ਸੱਜਣ ਇਸ ਪਾਠ ਨੂੰ ਸੁਣ ਕੇ ਨਾ ਕਿਉਂਕਿ ਅਸੀਂ ਵਿਚਰੀ ਦਾ ਉਹ ਕਹਿੰਦੇ ਜੀ ਉੱਥੇ ਸਿੰਘ ਸਾਹਿਬ ਜਾਂ ਏਦਾਂ ਗ੍ਰੰਥੀ ਸਾਹਿਬਾਨ ਜਾਂ ਕਥਾ ਵਾਲੇ ਏਦਾਂ ਕਰਦੇ ਨੇ ਕਈ ਪਾਠ ਊਚ ਨਾ ਉੱਚਾ ਵੀ ਲਿਖਿਆ ਕਰਦੇ ਵੀ ਪਰ ਜਦੋਂ ਤੁਸੀਂ ਧਿਆਨ ਨਾਲ ਵੇਖੋਗੇ ਉੱਚਨ ਉੱਚਾ ਉਹ ਉੱਚਿਆਂ ਤੋਂ ਉੱਚਾ ਹੈ ਬੀਚ ਨਾ ਖੀਚਾ ਹੁਣ ਮੇਰੇ ਵਿੱਚ ਤੇ ਮਾਲਕ ਪਰਮਾਤਮਾ ਦੇ ਵਿੱਚ ਕੋਈ ਪਰਦਾ ਨਹੀਂ ਰਹਿ ਗਿਆ ਤੇ ਮਾਲਕ ਪਰਮਾਤਮਾ ਜੀ ਉਹ ਐਸਾ ਹੈ ਹਾਂ ਤੇਰਾ ਤੂੰ ਮੋਰਾ ਮੈਂ ਤੇਰਾ ਹੋ ਗਿਆ ਤੇ ਤੂੰ ਮੇਰਾ ਹੋ ਗਿਆ ਭਾਵ ਤੇਰੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਹੈ ਜੀ
ਇੱਕ ਓੰਕਾਰ ਇੱਕ ਪਾਸਾਰਾ
ਇੱਕੋ ਮਾਲਕ ਪਰਮਾਤਮਾ ਏਕ ਅੰਕਾਰ ਜੀ ਤੋਂ ਸਭ ਕੁਝ ਬਣਿਆ ਉਸੇ ਦਾ ਏਕ ਪਸਾਰਾ ਫਿਰ ਯਾਦ ਰੱਖਿਓ ਰੱਬ ਨੇ ਕਾਦਰ ਨੇ ਕੁਦਰਤ ਬਣਾਈ ਹੈ ਕੁਦਰਤ ਹੀ ਰੱਬ ਨਹੀਂ ਜਿਵੇਂ ਦਾਸ ਅਕਸਰ ਬੇਨਤੀ ਕਰਦਾ ਵੀ ਸੇਬ ਇੱਕ ਵੱਖਰੀ ਚੀਜ਼ ਹੈ ਜੇ ਹੁਣ ਬੰਦਾ ਕੋਈ ਸੇਬ ਤੋੜ ਕੇ ਕਵੇ ਇਹ ਦਰਖਤ ਹੈ ਜੀ ਅਮਰੂਦ ਤੋੜ ਕੇ ਕਵੇ ਇਹ ਦਰਖਤ ਹੈ ਤੈਨੂੰ ਭੁਲੇਖਾ ਹੈ ਦਰਖਤ ਪਹਿਲਾਂ ਵੀ ਹੁੰਦਾ ਸੀ ਸੇਬ ਫਲ ਤਾਂ ਸਾਲ ਬਾਅਦ ਲੱਗਦੇ ਨੇ ਛੇ ਮਹੀਨਿਆਂ ਬਾਅਦ ਲੱਗਦੇ ਨੇ ਦਰਖਤ ਸਦਾ ਹੈ ਪ੍ਰਭੂ ਸਦਾ ਹੈ ਕਾਦਰ ਕੁਦਰਤ ਕਦੇ ਹੁੰਦੀ ਹੈ ਕਦੇ ਨਹੀਂ ਤੁਹਾਨੂੰ ਉਸ ਪਾਸੇ ਬੇਨਤੀ ਕਰਾਂ ਪੰਜ ਵਾਰੀ ਜਿਹੜੀ ਧਰਤੀ ਦਾ ਖੇਡ ਹੈ ਨਾ ਪੰਜ ਵਾਰੀ ਹੁਣ ਤੱਕ ਸਾਇੰਸ ਬਣ ਦੀ ਬੰਨ ਤੋਂ ਲੈ ਕੇ ਹੁਣ ਤੱਕ ਬਹੁਤ ਕੁਝ ਹੋ ਚੁੱਕਿਆ ਦੇ ਇਸ ਲਈ ਪਰ ਉਹ ਸਦਾ ਹੈ ਏਕ ਪਸਾਰਾ ਇੱਕ ਹੈ ਅਪਰੇ ਪਾਰਾ ਉਹ ਮਾਲਕ ਪ੍ਰਮਾਤਮਾ ਜਿਹੜਾ ਪਾਰ ਤੋਂ ਪਰੇ ਹੈ ਜੀ
ਏਕ ਵਿਸਥੀਰਨ ਏਕ ਸੰਪੂਰਨ ਏਕੈ ਪ੍ਰਾਨ ਅਧਾਰਾ
ਏਕ ਬਸਤੀਰਨ ਇੱਕ ਦਾ ਹੀ ਵਿਸਤਾਰ ਹੈ ਏਕ ਸੰਪੂਰਨ ਇੱਕ ਹੀ ਸਾਰਿਆਂ ਵਿੱਚ ਸੰਪੂਰਨ ਹੈ ਏਕੈ ਪ੍ਰਾਨ ਅਧਾਰਾ ਇੱਕ ਮਾਲਕ ਹੀ ਜ਼ਿੰਦਗੀ ਦਾ ਪ੍ਰਾਨਾਂ ਦਾ ਆਧਾਰ ਹੈ ਜੀ
ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ
ਬੜੇ ਕਮਾਲ ਦੇ ਸ਼ਬਦ ਨੇ ਨਿਰਮਲ ਮਲ ਤੋਂ ਰਹਿਤ ਫਿਰ ਦੋ ਵਾਰੀ ਕਹਿ ਦਿੱਤਾ ਨਿਰਮਲ ਨਿਰਮਲ ਮੈਲ ਤੋਂ ਰਹਿਤ ਹੈ ਕਿਵੇਂ ਰਹਿਤ ਹੈ ਪੰਜ ਵਾਰੀ ਸ਼ਬਦ ਕਿਹਾ ਸੂਚਾ ਸੂਚੋ ਸੂਚਾ ਸੂਚੋ ਸੂਚਾ ਤੇ ਹੁਣ ਗੱਲ ਤੇ ਇੱਕ ਵਾਰੀ ਵੀ ਸੂਚਾ ਕਹਿ ਦਿੰਦੇ ਬਣ ਜਾਣੀ ਸੀ ਪੰਜ ਤੱਤ ਨੇ ਮਿੱਟੀ ਪਾਣੀ ਅੱਗ ਹਵਾ ਆਕਾਸ਼ ਉਹ ਪੰਜਾਂ ਤੱਤਾਂ ਵਿੱਚ ਰਹਿ ਕੇ ਵੀ ਮੈਲਾ ਨਹੀਂ ਹੁੰਦਾ ਸੁੱਚਾ ਹੀ ਹੈ ਜੀ
ਅੰਤ ਨਯੰਤਾ ਸਦਾ ਬੇਅੰਤਾ ਕਹੋ ਨਾਨਕ ਉੱਚੋ ਉੱਚਾ
ਸਾਹਿਬ ਕਹਿੰਦੇ ਐਸੇ ਮਾਲਕ ਦਾ ਅੰਤ ਨਾ ਅੰਤਾ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਸਦਾ ਬੇਅੰਤ ਹੈ ਤੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹ ਸਦੀਵ ਕਾਲ ਉੱਚਾ ਹੈ ਕੇਵਲ ਉੱਚਾ ਹੋਵੇ ਕੋਈ ਤੇ ਸੂਚੇ ਕਹੋ ਜਾਣੇ ਸੋਏ ਉਹ ਜਾਣ ਸਕਦਾ ਇੱਥੋਂ ਤੱਕ ਸ੍ਰੀ ਮੁੱਖ ਵਾਕ ਜੀ ਦੀ ਵਿਚਾਰ ਨਾਲ ਜੁੜੇ ਆ ਆਓ ਜੋ ਪਾਵਨ ਸਥਾਨ ਦੀ ਮਰਜ਼ਾਦਾ ਮੁਤਾਬਕ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ ਉਸ ਦੇ ਤਹਿਤ ਪਾਵਨ ਸ਼ਬਦ ਨੂੰ ਸ੍ਰਵਣ ਕਰੀਏ ਜੀ
ਬਿਲਾਵਲ ਮਹਲਾ ਪੰਜਵਾ ਹਰ 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 ਆਰਾਧੀਐ ਹੋਈਐ ਆਰੋਗ
ਸਾਹਿਬ ਸੱਚੇ ਪਾਤਸ਼ਾਹ ਮਾਲਕ ਪ੍ਰਮਾਤਮਾ ਜੀ ਬਿਲਾਵਲ ਰਾਗ ਅੰਦਰ ਗੁਰੂ ਅਰਜਨ ਦੇਵ ਸਾਹਿਬ ਜੀ ਕਿਰਪਾ ਕਰਦੇ ਨੇ ਸਮਾਂ ਮਿੰਟ ਬੜੇ ਸੀਮਿਤ ਨੇ ਤੇ ਤੁਹਾਡਾ ਧਿਆਨ ਬਹੁਤ ਪਿਆਰ ਨਾਲ ਮੰਗਣਾ ਕਿਉਂ ਭਲਾ ਅੱਜ ਇਨ੍ਹਾਂ ਤੇ ਗੱਲ ਹੋ ਰਹੀ ਵੀ ਵੇਖੋ ਜੀ ਫਲਾਨੇ ਥਾਂ ਜਾ ਕੇ ਕੀ ਹੋ ਜਾਂਦਾ ਰੋਗ ਹੋ ਜਾਂਦਾ ਬੰਦਾ ਬਿਲਕੁਲ ਹਰੇਕ ਤਾਂ ਡਾਕਟਰ ਕੋਲੋਂ ਵੀ ਮਰੀਜ਼ ਠੀਕ ਨਹੀਂ ਹੁੰਦਾ ਐਮ ਡੀ ਡਾਕਟਰ ਹੋਵੇ ਜਿੰਨੀਆਂ ਮਰਜ਼ੀ ਡਿਗਰੀਆਂ ਹੋਣ ਦਾਅਵਾ ਕਰੇਗਾ ਡਾਕਟਰ ਕੋਲੋਂ ਸਾਰੇ ਮਰੀਜ਼ ਠੀਕ ਨਹੀਂ ਹੁੰਦੇ ਡਾਕਟਰ ਦਾ ਕਸੂਰ ਨਹੀਂ ਕਸੂਰ ਹੁੰਦਾ ਹੈ ਕਿਤੇ ਨਾ ਕਿਤੇ ਮਰੀਜ਼ ਦਾ ਯਾਦ ਰੱਖਿਆ ਜੇ ਗੁਰੂ ਅੱਜ ਵੀ ਭਾਈ ਗੁਰਦਾਸ ਸਾਹਿਬ ਨੂੰ ਪੁੱਛੋ ਸਤਿਗੁਰ ਪੂਰਾ ਵੈਦ ਹੈ ਪੰਜੇ ਰੋਗ ਅਸਾਧ ਨਿਵਾਰੇ ਗੁਰੂ ਤਾਂ ਪੰਜਾਂ ਰੋਗਾਂ ਨੂੰ ਕੱਟ ਦਿੰਦਾ ਹੈ ਬਹੁਤ ਪ੍ਰਮਾਣੇ ਲੱਲਾ ਲਾਵੋ ਔਖ ਦਿਤਾਵੋ। ਸੱਚੇ ਪਾਤਸ਼ਾਹ ਕਹਿੰਦੇ ਜਿੰਨੇ ਵੀ ਦੁੱਖ ਰੋਗ ਨੇ, ਦੁੱਖ ਰੋਗ ਤੇ ਮਿਟੈ ਖਿਨਾਹੂ, ਜਿੰਨੇ ਵੀ ਰੋਗ ਨੇ ਸਾਰੇ ਮਿਟ ਜਾਣਗੇ, ਰੱਬ ਦੇ ਨਾਮ ਦੀ ਦਵਾਈ ਲਾ, ਸਭ ਰੋਗ ਕਾ ਔਖਦ ਨਾਮ। ਇਹ ਮਿਲਦਾ ਕਿੱਥੋਂ ਹੈ? ਹੁਣ ਤਿੰਨ ਵਾਰੀ ਕਿਹਾ ਸੱਚੇ ਪਾਤਸ਼ਾਹ ਜੀ ਨੇ ਹਰ 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 ਅਰਾਧੀ ਹੈ ਮਨ ਕਰਕੇ। ਪਹਿਲਾਂ ਮਨ ਚ ਵਸਾ, ਮਨ ਚ ਕਿੱਥੋਂ ਵਸੇਗਾ? ਬੋਲਾਂ ਚੋਂ। ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਰਾਧ, ਜਦੋਂ ਅਸੀਂ ਰਸਨਾ ਤੋਂ ਜਪਾਂਗੇ ਮਨ ਚ ਜਾਏਗਾ, ਹਿਰਦੇ ਚ ਟਿਕੇਗਾ। ਜਦੋਂ ਹਿਰਦੇ ਚ ਟਿਕ ਗਿਆ ਉਹ ਕਰਮੀ ਵਿੱਚ ਆ ਜਾਏਗਾ, ਕਰਨੀ ਵਿੱਚ ਆ ਜਾਏਗਾ। ਜਦੋਂ ਮਨ ਬਚਨ ਕਰਮ ਕਰਕੇ ਇੱਕ ਹੋ ਗਿਆ, ਹੋਈਆ ਆਰੋਗ, ਤੰਦਰੁਸਤ ਹੋ ਜਾਏਗਾ। ਹੁਣ ਇੱਕ ਨੁਕਤਾ ਕਹਿਣਾ ਬੜਾ ਸੀਮਤ। ਵੇਖੋ ਸਤਸੰਗ ਜੀ, ਜਿਹੜਾ ਸਮਾਂ ਚੱਲ ਰਿਹਾ ਸੀ ਸਰਕਾਰਾਂ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਨੀ, ਫਿਰ ਬੇਨਤੀ ਸੁਣਿਓ, ਕਿਉਂਕਿ ਸਾਡੀ ਸੋਸ਼ਲ ਲਾਈਫ ਸਿੱਖ ਦੀ ਉਹ ਵੀ ਬੜੀ ਡਿਫਰੈਂਟ ਤੇ ਬੜੀ ਉੱਚੀ ਹੈ। ਪਰ ਇਹ ਗੱਲ ਯਾਦ ਰੱਖਿਓ, ਸਾਡਾ ਗੁਰੂ ਸਮਰੱਥ ਹੈ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਾਲ। ਘਟਨਾ ਕਹਾਂਗਾ ਇੱਕ ਮਿੰਟ ਵਿੱਚ। ਜਦੋਂ ਇਹਨਾਂ ਧਰਤੀਆਂ ਤੋਂ ਲੰਘੇ, ਸੁਲਤਾਨਪੁਰ ਸਾਹਿਬ ਤੋਂ ਗੋਇੰਦਵਾਲ ਸਾਹਿਬ, ਗੋਇੰਦਵਾਲ ਸਾਹਿਬ ਤੋਂ ਸੁਲਤਾਨਵਿੰਡ ਸਾਹਿਬ, ਸੁਲਤਾਨਵਿੰਡ ਸਾਹਿਬ ਤੋਂ ਜਦੋਂ ਅੱਗੇ ਲਾਹੌਰ ਜਾ ਰਹੇ ਤੇ ਦੀਪਾਲਪੁਰ ਪਿੰਡ ਟਿਕਦੇ ਨੇ। ਦੀਪਾਲਪੁਰ ਕਿਹਾ ਭਾਈ ਮਰਦਾਨੇ ਅੱਜ ਸ਼ਰਾਤ ਇੱਥੇ ਕੱਟਣੀ ਹੈ, ਤੇ ਪਿੰਡ ਲੰਘ ਕੇ ਕਿਹਾ ਸੱਚੇ ਪਾਤਸ਼ਾਹ ਕੱਟਣੀ ਕਿੱਥੇ ਹੈ? ਸ਼ਾਮਾਂ ਤੇ ਪੈ ਗਈਆਂ। ਕਹਿਣ ਲੱਗੇ ਤੁਰਦਾ ਰਹੋ, ਤੇ ਹੁਣ ਸਿੱਖ ਸੀ ਬਚਨ ਕਮਾਇਆ, ਤੁਰਦਾ ਰਿਹਾ। ਝੌਂਪੜੀ ਕੋਲ ਗਏ, ਸ਼ਾਹੂਕਾਰ ਪਿੰਡ ਦਾ ਕੋੜੀ ਹੋ ਚੁੱਕਿਆ, ਤੇ ਭਾਈ ਮਰਦਾਨਾ ਜੀ ਨੂੰ ਕਿਹਾ ਆਵਾਜ਼ ਦੇ ਇਹਨੂੰ, ਕਿਹਾ ਖਿੜਕ ਖੋਲ। ਆਵਾਜ਼ ਦਿੱਤੀ, ਉਹਨੇ ਖਿੜਕ ਨਹੀਂ ਖੋਲਿਆ। ਦੂਜੀ ਵਾਰ ਭਾਈ ਮਰਦਾਨਾ ਜੀ ਨੇ ਆਵਾਜ਼ ਦਿੱਤੀ, ਭਲਿਆ ਖਿੜਕ ਖੋਲ, ਤੇ ਕੋੜੀ ਨੇ ਕਿਹਾ, ਕਹਿਣ ਲੱਗਾ ਮੈਂ ਖਿੜਕ ਖੋਲਣ ਦੇ ਯੋਗ ਨਹੀਂ, ਸਰੀਰ ਤੋਂ ਪਾਕ ਚੱਲਦੀ ਮੱਖੀਆਂ ਭਿਣਕਦੀਆਂ, ਜੇ ਮੇਰੇ ਕੋਲ ਆਏ ਤੁਸੀਂ ਵੀ ਰੋਗੀ ਹੋ ਜਾਓਗੇ। ਹੁਣ ਉਹ ਵੀ ਛੂਤਛਾਤ ਦਾ ਰੋਗ, ਉਹਨੂੰ ਵੀ ਵਾਇਰਸ ਮੰਨਿਆ ਜਾਂਦਾ, ਤੁਸੀਂ ਵੀ ਰੋਗੀ ਹੋ ਜਾਓਗੇ, ਤੇ ਕੀ ਕਰੋ ਤੁਸੀਂ ਚਲੇ ਜਾਓ। ਉਹਨੇ ਸੋਚਿਆ ਸ਼ਾਇਦ ਕੋਈ ਰਾਤ ਕੱਟਣਾ ਚਾਹੁੰਦੇ ਨੇ, ਉਹਨੇ ਕਿਹਾ ਰਾਤ ਕੱਟਣ ਦੇ ਯੋਗ ਜਗ੍ਹਾ ਨਹੀਂ, ਅੱਗੇ ਜਾ ਕੇ ਜਗ੍ਹਾ ਲੱਭੋ। ਸਾਹਿਬ ਨੇ ਵੇਖਿਆ ਖੋਲੇਗਾ ਨਹੀਂ, ਕਹਿੰਦੇ ਮਰਦਾਨੇ ਆਪੇ ਖਿੜਕ ਖੋਲ। ਭਾਈ ਮਰਦਾਨਾ ਸਾਹਿਬ ਨੇ ਖਿੜਕ ਖੋਲ ਦਿੱਤਾ, ਅੰਦਰ ਸੱਚੀ ਮੱਖੀਆਂ ਭਿਣਕਦੀਆਂ, ਬਦਬੂ ਮਾਰਦੀ ਹੈ। ਜਦੋਂ ਫਕੀਰੀ ਲਿਬਾਸ ਵੇਖਿਆ, ਸੱਚੇ ਪਾਤਸ਼ਾਹ ਦੇ ਨੂਰਾਨੀ ਤੇ ਰੂਹਾਨੀ ਚਿਹਰੇ ਦੇ ਦਰਸ਼ਨ ਕੀਤੇ, ਦਰਸ਼ਨ ਦੇਖਦਿਆਂ ਅੰਦਰ ਸੀਤਲਤਾ ਆਈ। ਫਲੋ ਹੁੰਦਾ, ਰੇਡੀਏਸ਼ਨ ਫਲੋ, ਵਿਗਿਆਨ ਮੰਨਦਾ, ਸਾਇਕਾਲੋਜੀਕਲੀ ਮੰਨਦੇ। ਪਰ ਫਿਰ ਵੀ ਉਹਨੇ ਸ਼ਬਦ ਕਹਿ, ਕਹਿਣ ਲੱਗਾ ਤੁਸੀਂ ਅਣਜਾਣ ਹੋ ਜਿਹੜੇ ਮੇਰੇ ਕੋਲ ਆ ਗਏ, ਮੇਰੇ ਕੋਲ ਤਾਂ ਆਪਣੇ ਨਹੀਂ ਆਉਂਦੇ, ਤੁਸੀਂ ਕੌਣ ਹੋ ਜਿਹੜੇ ਆ ਗਏ, ਮੇਰੇ ਤਾਂ ਪਰਿਵਾਰ ਬਾਰੇ ਮੇਰਾ ਸਾਥ ਛੱਡ ਗਏ। ਤੇ ਭਾਈ ਮਰਦਾਨੇ ਨੇ ਤੁਹਾਨੂੰ ਬਚਪਨ ਤੋਂ ਲੈ ਕੇ ਆਨੰਦ ਮਾਣਿਆ ਸੀ ਨਾ, ਭਾਈ ਮਰਦਾਨੇ ਦੀ ਰਸਨਾ ਨੇ ਸ਼ਬਦ ਕਹਿ, ਕਹਿਣ ਲੱਗੇ ਸੱਜਣਾ ਫਰਕ ਤੇ ਇਹੀ ਹੈ, ਜਿਹਦੇ ਕੋਲੇ ਕੋਈ ਨਾ ਜਾਏ ਉਹਦੇ ਕੋਲੇ ਗੁਰੂ ਨਾਨਕ ਜਾਂਦਾ, ਜਿਹਦੇ ਕੋਲੇ ਕੋਈ ਨਾ ਜਾਏ। ਅੱਜ ਵੀ ਵੇਖੋ ਦੁਨੀਆ ਆਪਣੇ ਆਪ ਨੂੰ ਬਚਾਉਣ ਚ ਲੱਗੀ ਹੈ, ਦੇਸ਼ਾਂ ਵਿਦੇਸ਼ਾਂ ਚ ਜਿੱਥੇ ਗੁਰੂ ਦਾ ਸਿੱਖ ਹੈ, ਖੇਡ ਸੌਖੀ ਨਹੀਂ ਹੈ। ਆਪਾਂ ਆਪਣੇ ਪਰਿਵਾਰਾਂ ਲਈ ਵੀ, ਜਿਵੇਂ ਆਪਾਂ ਆਰੰਭ ਚ ਕਿਹਾ ਸੀ, ਬਚ ਬਚ ਕੇ ਰਹਿੰਦਾ ਬੰਦਾ, ਤੇ ਪਰ ਗੁਰੂ ਕੇ ਲੰਗਰ ਲਜਾਣੇ, ਬਣਾ ਕੇ ਵਰਤਾਉਣੇ, ਇਹ ਉਹ ਸਤਿਗੁਰੂ ਦਾ ਸਿਧਾਂਤ। ਤੇ ਉੱਥੇ ਸਤਿਗੁਰੂ ਨੇ ਉਹ ਸ਼ਬਦ ਜਿਹੜਾ ਵੈਦ ਪ੍ਰਥਾ ਉਚਾਰਿਆ ਸੀ ਨਾ ਆਪਣੇ ਨਗਰ ਮਲਾਰ ਮਹੱਲਾ ਪਹਿਲਾ, ਉੱਥੇ ਸਮਝਾਇਆ ਖੇਡ ਕੀ। ਇੱਕ ਨੁਕਤਾ ਕਾ ਤੁਹਾਨੂੰ, ਤਿੰਨ ਪ੍ਰਣਾਲੀਆਂ ਨੇ ਇੱਥੇ ਬੇਨਤੀ ਕਰ ਰਿਹਾ ਦੀ, ਹਰ 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 ਅਰਾਧੀ ਹੈ, ਹੋਈ ਹੈ ਅਰੋਗ। ਆ ਦੇਸ਼ ਤਿੰਨ ਪ੍ਰਣਾਲੀਆਂ ਨੇ, ਇੱਕ ਹੋਮਿਓਪੈਥ, ਹੋਮਿਓਪੈਥੀ ਜਿਹਨੂੰ ਕਹਿੰਦੇ, ਦੂਸਰੀ ਹੈ ਆਯੁਰਵੈਦਿਕ, ਮੇਨ ਆ ਜਿਹੜੀਆਂ, ਤੀਜੀ ਐਲੋਪੈਥੀ ਜਿਹੜੀ ਮੌਜੂਦਾ। ਪਰ ਯਾਦ ਰੱਖੋ ਇੱਕ ਗੁਰਮਤ ਵੀ ਇਲਾਜ ਪ੍ਰਣਾਲੀ ਹੈ, ਉਹ ਇਹ ਹੈ, ਬੜੇ ਧਿਆਨ ਨਾਲ ਸੁਣਨਾ, ਮਨ ਵਿੱਚ ਦੁੱਖ ਹੁੰਦਾ ਤਨ ਤੇ ਰੋਗ ਹੁੰਦਾ, ਯਾਦ ਰੱਖਿਓ, ਤਨ ਨੂੰ ਦੁੱਖ ਨਹੀਂ ਹੁੰਦਾ, ਮਨ ਨੂੰ ਦੁੱਖ ਹੁੰਦਾ। ਤੇ ਸਤਿਗੁਰੂ ਨੇ ਬਾਣੀ ਚ ਕਿਹਾ ਵੀ ਜਿੰਨੀ ਦੇਰ ਮਨ ਚ ਦੁੱਖ ਹੈ ਨਾ, ਸਰੀਰ ਤੋਂ ਰੋਗ ਨਹੀਂ ਹਟਣਗੇ। ਜਿਵੇਂ ਇੱਕ ਦਰਖਤ ਦੇ ਪੱਤੇ ਪਤਝੜ ਲਾ ਦਿੰਦੀ, ਸਾਲ ਬਾਅਦ ਫਿਰ ਫੁੱਟਦੇ ਨੇ, ਦਰਖਤ ਦਾ ਟਹਿਣਾ ਵੱਢ ਦਿਓ ਦੋ ਤਿੰਨ ਸਾਲਾਂ ਬਾਅਦ ਫਿਰ ਫੁੱਟਦਾ। ਮੇਰੀ ਬੇਨਤੀ ਮੰਨਿਓ, ਦੁਨੀਆਂ ਦੀਆਂ ਦਵਾਈਆਂ ਕੋਰੇ ਕਾਗਜ਼ ਤੇ ਲਿਖ ਲਓ, ਯਾਦ ਰੱਖਿਓ ਪਹਿਲੀ ਗੱਲ ਤੇ ਕਈ ਵਾਰੀ ਰਾਸ ਨਹੀਂ ਆਉਂਦੀਆਂ, ਰਾਸ ਵੀ ਉਹਨੂੰ ਆਉਂਦੀਆਂ, ਦਵਾਈ ਬਹਾਨਾ ਬਣਦੀ ਹੈ, ਅਵਖਦਾਏ ਰਾਸ ਵਿੱਚ ਆਪ ਖਲੋਆ। ਤੇ ਦੂਜੀ ਬੇਨਤੀ, ਦੁਨੀਆਂ ਦੀ ਦਵਾਈ ਦਰਦ ਕੱਟਦੀ ਹੈ, ਦੁੱਖ ਨਹੀਂ ਕੱਟਦੀ, ਦੁੱਖ ਕੱਟਦਾ ਹੈ ਪਰਮਾਤਮਾ ਦਾ ਨਾਮ, ਦੁੱਖ ਕੱਟਦਾ ਹੈ ਜਿਹੜੇ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ। ਦੁੱਖ ਭੰਜਣ ਤੇਰਾ ਨਾਮ ਜੀ, ਦੁੱਖ ਭੰਜਣ ਤੇਰਾ ਨਾਮ, ਜਦੋਂ ਉਹਨੂੰ ਅਰਾਧਿਆ ਉਹ ਅੰਦਰ ਨੂੰ ਅਰੋਗ ਕਰਦਾ ਹੈ। ਤੇ ਕਿੱਦਾਂ ਕਰਦਾ ਹੈ? ਸਤਿਗੁਰੂ ਨੇ ਉੱਥੇ ਬਚਨ ਕਹਿਣੇ, ਦਰਦ ਹੋਵੇ ਦੁੱਖ ਰਹੇ ਸਰੀਰ, ਐਸਾ ਦਾਰੂ ਲੱਗੇ ਨਾ ਵੀਰ, ਪਰਮਾਤਮਾ ਦਾ ਨਾਮ ਜਦੋਂ ਮਨ ਚੋਂ ਦੁੱਖ ਮਿਟਾਉਂਦਾ ਫਿਰ ਤਨ ਵੀ ਅਰੋਗ ਹੁੰਦਾ ਹੈ ਜੀ।
ਰਾਮ ਚੰਦ ਕੀ ਲਸਟ ਕਾ ਜਿਨ ਮਾਰਿਆ ਰੋਗ,
ਕਿੱਦਾਂ ਮਿਟਿਆ? ਰਾਮ ਚੰਦ ਕੀ ਲਸਟ ਕਾ, ਪਰਮਾਤਮਾ ਦਾ ਜ਼ਿਕਰ ਕੀਤਾ, ਪ੍ਰਭੂ ਪਰਮਾਤਮਾ ਦੀ ਲਸ਼ਟਕਾ ਕਹੀਏ ਲਾਠੀ, ਉਹਦੀ ਲਾਠੀ ਦੇ ਭੈ ਨੇ ਅੰਦਰ ਦਾ ਰੋਗ ਕੱਟ ਦਿੱਤਾ ਤੇ ਅੱਜ ਕੀ ਖੇਡ ਚੱਲਦੀ ਤੁਸੀਂ ਵੇਖੋ। ਅੱਜ ਤੋਂ ਨਾ ਪਿੱਛੇ ਨੂੰ ਜਾਓਗੇ, ਸਮਾਂ ਸੀਮਿਤ ਤੇ ਲਾਗੇ ਲੱਗਣ ਵਾਲਾ, ਪਰ ਇੱਕ ਬੇਨਤੀ ਸੁਣਿਓ। 1700 ਤੇ 1747 ਤੋਂ ਲੈ ਕੇ 1351 ਤੱਕ ਇਹ ਸਦੀਆਂ ਦੀ ਸਭ ਤੋਂ ਵੱਡੀ ਮਹਾਮਾਰੀ ਫੈਲੀ ਸੀ, ਜਿਹਦਾ ਨਾਮ ਚੇਤੇ ਰੱਖਿਆ ਜੇ ਕਾਲੀ ਮੌਤ ਰੱਖਿਆ ਸੀ ਯੂਰਪ ਨੇ, ਬਲੈਕ ਡੈਥ। 47.5 ਕਰੋੜ ਆਬਾਦੀ ਸੀ ਦੁਨੀਆ ਦੀ ਉਦੋਂ, ਤੇ ਸੰਗਤ ਜੀ 12 ਕਰੋੜ ਦੇ ਕਰੀਬ ਮੌਤਾਂ ਹੋ ਗਈਆਂ ਸੀ। ਇੰਨੀ ਵੱਡੀ ਮਹਾਮਾਰੀ, 200 ਸਾਲ ਲੱਗਿਆ ਮੁੜ ਕੇ ਇੱਥੋਂ ਤੱਕ ਆਪਣੀ ਆਬਾਦੀ ਨੂੰ ਬੈਲੈਂਸ ਕਰਦੇ ਆ। ਇਹ ਮਾਲਕ ਦੀ ਲਾਠੀ, ਜਦੋਂ ਬੰਦਾ ਕਹਿੰਦਾ ਕਿਹੜਾ ਰੱਬ ਕੀ ਹੈ, ਤੇ ਸਤਿਗੁਰੂ ਕਹਿੰਦੇ ਉਹ ਅੱਜ ਤੋਂ ਭੈ ਬਣਿਆ ਤੇ ਅੱਜ ਆਪਣੇ ਆਪ ਅੰਦਰੋਂ ਚੇਤੇ ਆਉਂਦਾ, ਕਿਉਂਕਿ ਬੰਦਾ ਡਰਦਾ ਹੀ ਮੌਤ ਤੋਂ ਹੈ। ਪਹਿਲਾਂ ਡਰਦਾ ਮੌਤ ਆਏਗੀ, ਦੂਜਾ ਡਰਦਾ ਮੌਤ ਹੋਵੇਗੀ ਕਿੱਦਾਂ। ਤੇ ਗੁਰਮਤ ਨੇ ਇਹਦਾ ਬੜਾ ਪਿਆਰਾ ਖੁਲਾਸਾ ਕੀਤਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਦਵਾਈਆਂ ਨੂੰ ਲੱਖ ਯਤਨ ਕਰ ਲੈ, ਦਵਾਈਆਂ ਬਿਮਾਰੀ ਲਈ ਹੁੰਦੀਆਂ, ਧਿਆਨ ਨਾਲ ਸੁਣਿਓ, ਮੌਤ ਲਈ ਦਵਾਈ ਨਹੀਂ ਬਣੀ। ਇਸ ਲਈ ਰੱਬ ਦੀ ਉਹ ਲਾਠੀ, ਉਹਦਾ ਭੈ, ਉਹਦਾ ਨਾਮ ਹੈ ਜਿਹੜਾ, ਉਹ ਫਿਰ ਅੰਦਰ ਨੂੰ ਰੋਗ ਨੂੰ ਕੱਟਦਾ ਹੈ ਜੀ।
ਰਹਾਉ
ਦੇ ਕੇ ਸਾਹਿਬ ਕਿਰਪਾ ਕਰਦੇ ਹਨ।
ਪੂਰਾ ਹਰ ਜਾਪੀਐ ਨਿਤ ਕੀਚਾ ਭੋਗ।
ਪੂਰੇ ਗੁਰੂ ਦਾ ਰੋਜ਼ ਸਿਮਰਨ ਕਰੋ, ਸ਼ਬਦ ਦਾ ਅਭਿਆਸ ਕਰੋ ਤੇ ਆਨੰਦ ਦੀ ਪ੍ਰਾਪਤੀ ਕਰੋ ਜੀ।
ਆਦ ਸੰਗਤ ਕਾ ਵਾਰਣੈ ਮਿਲਿਆ ਸੰਜੋਗ।
ਸਤ ਸੰਗਤ ਤੋਂ ਕੁਰਬਾਨ ਜਾਂਦੇ ਹਾਂ, ਜਿਹਦੀ ਪ੍ਰਾਪਤੀ ਦੁਆਰਾ ਪ੍ਰਭੂ ਦੇ ਮਿਲਣ ਦਾ ਸੰਜੋਗ ਬਣਿਆ ਜੀ।
ਸਿਮਰਤ ਸੁਖ ਪਾਈਐ ਬਿਨ ਸਾ ਵਿਯੋਗ।
ਜਿਹਦੇ ਸਿਮਰ ਨਾਲ ਸੁਖ ਮਿਲ ਗਿਆ, ਸਦੀਵ ਆਨੰਦ ਮਿਲ ਗਿਆ ਤੇ ਵਿਯੋਗ ਸੋਗ ਬਿਨਸ ਗਿਆ ਜੀ।
ਨਾਨਕ ਪ੍ਰਭ ਸਰਣਾਗਤੀ ਕਰਨ ਕਾਰਨ ਜੋਗ।
ਕਾਰਨ ਵੀ ਉਹ ਤੇ ਕਰਨ ਵਾਲਾ ਵੀ ਉਹ ਮਾਲਕ ਪਰਮਾਤਮਾ ਹੈ। ਉਸ ਮਾਲਕ ਦੀ ਸਾਹਿਬ ਕਹਿੰਦੇ ਮੈਂ ਸ਼ਰਨ ਹਾਂ, ਨਾਨਕ ਪ੍ਰਭ ਸਰਣਾਗਤੀ ਕਰਨ ਕਾਰਨ ਜੋਗ, ਉਸ ਤੋਂ ਬਲਿਹਾਰੇ ਜਾਂਦੇ ਹਾਂ। ਇੰਨੀਆਂ ਬੇਨਤੀਆਂ ਪ੍ਰਵਾਨਣੀਆਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਕੋਟਾਨ ਕੋਟ ਧੰਨਵਾਦ, ਆਪ ਸਾਧ ਸੰਗਤ ਦਾ ਧੰਨਵਾਦ, ਅਤੀ ਧੰਨਵਾਦ ਸਤਿਕਾਰਯੋਗ ਸਿੰਘ ਸਾਹਿਬ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਅਤੇ ਆਪ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਭ ਦਾ ਹਾਰਦਿਕ ਧੰਨਵਾਦ। ਬੇਅੰਤ ਭੁੱਲਾਂ ਹੋ ਜਾਣੀਆਂ ਸੁਭਾਵਿਕ ਨੇ ਜੀ, ਉਹ ਦੱਸਦੀਆਂ ਸਮਝ ਕੇ ਛੱਡ ਦੇਣੀਆਂ। ਬਚਨ ਸਤਿਗੁਰੂ ਦੇ ਜਾਣ ਕੇ ਹਿਰਦਿਆਂ ਤੇ ਵਸਾਉਣੇ, ਪੂਰਾ ਗੁਰੂ ਤੇ ਪਰਮਾਤਮਾ ਬੰਦਾ ਭੁੱਲਣ ਹਾਰ ਹੈ। ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਭੁੱਲਾਂ ਨਹੀਂ ਚਿਤਾਰਨੀ ਆ, ਅਸੀਸ ਦੇਣੀ ਹੈ, ਕਹਿਣੀ ਕਰਨੀ ਦਾ ਸੁਮੇਲ ਬਖਸ਼ ਕੇ ਸਤਿਗੁਰੂ ਚਰਨਾਂ ਨਾਲ ਜੋੜ ਕੇ ਸੇਵਾ ਲੈਂਦੇ ਰਹਿਣ। ਅੰਤਲੀਆਂ ਪੰਗਤੀਆਂ ਪਰ ਸਮਾਪਤੀ ਹੈ ਜੀ।
ਜਿਸ ਸਿਮਰਤ ਸੁਖ ਪਾਈਐ ਬਿਨ ਸਾ ਵਿਯੋਗ। ਨਾਨਕ
ਪ੍ਰਭ ਸਰਣਾਗਤੀ
ਕਰਨ ਕਾ